शांत मन संत जे हे ते पद नमो हमारे शास्त्र पट तिंग गिरन चढ़ जाए अंदर बदरो सुने जो काल कृपा कराए कहां बुद्ध प्रभु तुच्छ हमारे वरण सके मेहमान जो तिवारी हम न सकत कर सिहत तुम्हारी आपले हो तुम कथा सुधारी वाहिगुरु जी का खालसा वाहिगुरु जी की फतेह। परम सत्कार योग गुरु स्वरूप गुरु खालसा सत संगत जी योग पाव सर्वत संतां गुरु नानक दे इस पावन दरबार में जिथे आप जी सुशोभित हो साध संगत स्थान जगमग नूर है लख लख शशियर पान किरण ठाकुर गुरु नानक दे ग्यारहवें स्वरूप श्री गुरु ग्रंथ साहिब जी महाराज की पावन पवित्र हजूरी निर्गुण स्वरूप दे विच श्री गुरु ग्रंथ साहिब जी की अमृतमयी बाणी का सिद्धांत वाह वाह बाणी निरंकार है तिस जेवड़ अवर न कोय सरगुण स्वरूप दे विच आप गुरु का खालसा त्यार पर त्यार माई भाई कलगी धर पातशाह श्री गुरु गोबिंद सिंह साहिब दे पुत्र धियां सुखी वसै मोरो परवारा सेवक सिख सबे प्रतारा एक पिता एक सके हम बार तू मेरा गुरु ये पुराण तो गुरु का बख्शिया हुआ परिवार है माता पिता एक होने करके भैन भरावां वाला रिश्ता है ये ठीक है कि भैन भरावां दे विच भी सत्कार दे स्थान वक्रे वक्रे इस तरह पंथ खालसे विच भी है हुणे हुण सिख जग दे प्रसिद्ध कीर्तनीए भाई जसवीर सिंह जी पौंटा साहिब वाले बड़ी प्यार दी भाषा विच और संगीत कला दे जोहर दिखाउंदिआं होइआं बड़ा रस पैना कीर्तन आप जी नूं सरवण कराया एक खालसा पंथ दे बहुत सत्कार हस्ते दल पंथ बाबा मिधी चंद साहब जी जिन्हां नूं गुरु साहब ने पावन बचन कहे सन मिधी चंद शीना गुरु का सीना ते उहनां दे अंश बंस ते वर्तमान समय दे अंदर दल पंथ बाबा विधि चंद इस दे मुख सेवादार जथेदार बाबा अवतार सिंह जी जो दर्शन दे रहे न बहुत लंबे समय तो दास दा इन्हां दे नाल बड़ा हित है गुरसिखी दे नाते बड़ा सत्कार देंदे है ते आप सारियां संगतां गुरमुख प्यारे जेहदर बाबा बलविंदर सिंह जी नहंग सिंह संपर्दा बड़ा प्रशारत करदे न हर साल इस साल भी कीता है इस साल आप उन्हां दा सहयोग बद दित्ता है उहदा फलस्वरूप इस बार का जोड़ मेला पिछले जोड़ मेलों के नालों कामयाब है ਜੋੜਮਲੀ ਉਹ ਵੀ ਕਾਮਯਾਬ ਸਨ ਜਿੱਥੇ ਨਾਮ ਬਾਣੀ ਦਾ ਪ੍ਰਵਾਹ ਚੱਲਦਾ ਉਹਨੂੰ ਇਹ ਨਹੀਂ ਕਿਹਾ ਜਾਂਦਾ ਇਹ ਕਿਹੜਾ ਕੋਈ ਸਿਆਸੀ ਅਖਾੜ ਹੈ ਵੀ ਇਹ ਘੱਟ ਘੱਟ ਹੋਇਆ ਜਾਂ ਵੱਧ ਹੋਇਆ ਇਹ ਸਿਆਸੀ ਲੋਕਾਂ ਨੂੰ ਫਰਕ ਪੈਂਦਾ ਧਾਰਮਿਕ ਲੋਕਾਂ ਨੂੰ ਨਹੀਂ ਗੁਰੂ ਕਿਰਪਾ ਕਰੇ ਸੋ ਆਓ ਮਨ ਵਿਰਤੀ ਇਕਾਗਰ ਕਰੋ ਸ਼ਰਧਾ ਭਾਵਨਾ ਨਿਰਮਾਣਤਾ ਸਾਵਧਾਨਤਾ ਮਨ ਦੀ ਇਕਾਗਰਤਾ ਤੇ ਇਹਨਾਂ ਦੁਆਰਾ ਹੀ ਇਹਨਾਂ ਗੁਣਾਂ ਦੁਆਰਾ ਹੀ ਸਤਸੰਗਤ ਦਾ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ। ਗੁਰੂ ਸਾਹਿਬਾਨਾਂ ਨੇ ਸਾਨੂੰ ਬਾਣੀ ਦਾ ਅਜਿਹਾ ਖਜ਼ਾਨਾ ਜਿਹਨੂੰ ਮਾਣ ਦੇ ਨਾਲ ਗੁਰੂ ਦੇ ਅੰਮ੍ਰਿਤ ਵਚਨ ਆਪਣੀ ਰਸਨਾ ਤੋਂ ਬੋਲੇ ਹੋਏ ਗੁਰਰਸਨਾ ਅੰਮ੍ਰਿਤ ਬੋਲਦੀ ਕਿ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਖਿਆ ਜਾਂਦਾ ਇਹ ਖਜ਼ਾਨਾ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਰਗੁਣ ਸਰੂਪ ਧਾਰਨ ਕਰਕੇ ਅਨਕੰਨ ਵਿਦ ਤੇ ਜਸ ਮਨ ਸਾਸਾ ਨਾਮ ਅਨਕ ਰਹਿਤ ਪਰਮਾਤਮਾ ਜੋਈ ਨਾਨਕ ਨਾਮ ਕਹਾ ਵੈ ਨਾਨਕ ਨਾਮ ਨਿਰੰਜਨ ਜਾਣੋ ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਕਿੰਨੇ ਪ੍ਰਮਾਣ ਦੱਸੇ ਜਾਣ ਮਹਾਰਿਸ਼ੀ ਵਿਆਸ ਦੀ ਰਚਨਾ ਦੇ ਅੰਦਰ 12 ਸਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਆਗਮਨ ਦੇ ਉਚਾਰਨ ਕੀਤੇ ਹੋਏ ਏਵੰ ਵੈ ਧਰਮ ਵੈਤਰੀ ਵਿਵਿਖਤੀ ਜਦਾ ਕਰੋ ਤਦਾ ਵੈ ਲੋਕ ਰਖਿਆਰਥਾਂ ਮਲੇਸ਼ਾ ਨਾ ਨਾਸੇ ਤੇ ਪਸ਼ਟਮੰ ਸੁਭੰਗ ਦੇਸੇ ਬੇਦੀ ਵੰਸ਼ ਚ ਨਾਨਾ ਸਪਸ਼ਟ ਲਿਖਿਆ ਕਿ ਬੇਦੀ ਵੰਸ਼ ਵਿੱਚ ਪਰਮੇਸ਼ਰ ਆਪ ਨਾਨਕ ਨਾਮ ਧਰਾ ਕੇ ਸੰਸਾਰ ਦਾ ਭਲਾ ਕਰੇ ਸੰਸਾਰ ਦੇ ਸਾਰੇ ਧਰਮ ਸਤਿਕਾਰ ਯੋਗ ਕਿਉਂਕਿ ਧਰਮ ਦਾ ਸਤਿਕਾਰ ਹੈ ਇਸ ਕਰਕੇ ਸਾਰੀਆਂ ਧਾਰਮਿਕ ਸੰਸਥਾਵਾਂ ਸਤਿਕਾਰ ਯੋਗ ਪਰ ਜਿਹੜਾ ਮਾਣ ਸਿੱਖਾਂ ਨੂੰ ਪ੍ਰਾਪਤ ਹੋਇਆ ਇਹ ਕਿਸੇ ਹੋਰ ਨੂੰ ਮਿਲਿਆ ਕਿਉਂਕਿ ਸਭ ਤੋਂ ਵੱਡਾ ਸਤਿਗੁਰ ਨਾਮ ਇਸ ਕਰਕੇ ਸਭ ਤੋਂ ਵੱਡੇ ਭਾਗ ਹੋ ਸਕੇ ਇਹ ਖਜ਼ਾਨਾ ਨਾਮ ਬਾਣੀ ਦਾ ਰਤਨ ਲਾਲ ਜਾ ਕਾ ਕਸ਼ੂ ਨਾ ਮੋਲ ਮੁੱਲ ਕੋਈ ਨਹੀਂ ਹੈ ਭਰੇ ਭੰਡਾਰ ਅਖੂਟ ਤੋ ਖਾਵੇ ਖਰਚੇ ਰਲ ਮਿਲ ਭਾਈ ਕੋਟ ਨਾ ਆਵੇ ਬਦ ਹੋ ਜਾਏ ਜਦੋਂ ਅਸੀਂ ਸੁਣਦੇ ਹਾਂ ਜੀ ਅਸੀਂ ਬੜੇ ਕਮਜ਼ੋਰ ਹੁੰਦੇ ਜਾ ਰਹੇ ਹਾਂ ਜੀ ਸਿੱਖੀ ਵਿੱਚ ਕਮਜ਼ੋਰੀ ਆ ਰਹੀ ਹੈ ਕਮਜ਼ੋਰੀ ਕਿਸ ਗੱਲ ਕਰਕੇ ਹੈ ਸਾਨੂੰ ਭਾਈ ਕੰਨਾਂ ਦਾ ਰਸ ਹੋ ਗਿਆ ਭਗਤੀ ਦਾ ਰਸ ਆਉਣ ਤੋਂ ਹਟ ਗਿਆ ਤੇ ਕੰਨ ਰਸ ਇੰਨਾ ਵੱਧ ਗਿਆ ਹੈ ਇੱਕ ਗੁਰੂ ਪਿਆਰੇ ਰਾਗੀ ਸਿੰਘ ਸਾਹਿਬਾਨ ਕੌਮ ਦੇ ਵਿੱਚ ਬੜਾ ਨਾਂ ਹੈ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਾ ਉਸ ਤੇ ਬੋਲ ਰਹੇ ਸਨ ਕਹਿੰਦੇ ਇੱਕ ਮੈਨੂੰ ਭਾਈ ਮਿਲਿਆ ਉਹ ਮੈਨੂੰ ਕਹਿੰਦਾ ਵੀ ਭਾਈ ਸਾਹਿਬ ਜੀ ਤੁਹਾਡੀਆਂ ਪਤਾ ਨਹੀਂ 400 ਕਿਹਾ ਸੀ ਭਾਈ ਖਾਨੀ 4000 ਕਿਹਾ ਸੀ ਇੰਨਾ ਕੁ ਮੇਰੇ ਭੁਲੇਖਾ ਹੋ ਸਕਦਾ ਵੀ ਇੰਨੀਆਂ ਕੈਸਟਾਂ ਮੇਰੇ ਕੋਲ ਮੈਂ ਤੁਹਾਡੀ ਕੀਰਤਨ ਦੀਆਂ ਕੈਸਟਾਂ ਬੜੀਆਂ ਸੁਣਦਾ ਭਾਈ ਸਾਹਿਬ ਕਹਿੰਦੇ ਵੀ ਮੈਂ ਬੜਾ ਹੈਰਾਨ ਹੋਇਆ ਉਹਦੇ ਵੱਲ ਦੇਖ ਕੇ ਮੈਂ ਉਹਨੂੰ ਪੁੱਛਿਆ ਕਿ ਭਾਈ ਸਾਹਿਬ ਕਿੰਨੀ ਕੁ ਦੇਰ ਤੋਂ ਸੁਣਦਾ ਹੈ ਕਹਿੰਦਾ ਜੀ ਬਹੁਤ ਸਾਲ ਹੋ ਗਏ ਜਦੇ ਤੁਸੀਂ ਕੀਰਤਨ ਕਰਨ ਲੱਗਦੇ ਲੱਗੇ ਹਨ ਤੇ ਮੈਂ ਉਦੋਂ ਦੇ ਹੀ ਸੁਣਦਾ ਕਹਿੰਦੇ ਫਿਰ ਮੈਂ ਉਹਨੂੰ ਪੁੱਛਿਆ ਵੀ ਭਾਈ ਮੈਨੂੰ ਇਉਂ ਦੱਸ ਤੇਰੇ ਚ ਤਬਦੀਲੀ ਦਾ ਕੋਈ ਵੀ ਨਹੀਂ ਹੈ ਦਾੜੀ ਤੂੰ ਕੱਢਦਾ, ਕੇਸ ਤੂੰ ਕੱਢਦਾ, ਅੰਮ੍ਰਿਤ ਤੇਰਾ ਨਹੀਂ ਛਕਿਆ, ਤੇ ਮੇਰੀਆਂ ਕੈਸਟਾਂ ਦਾ ਲਾਭ ਕੀ ਪਹੁੰਚਿਆ ਤੈਨੂੰ? ਚੱਲ ਤੂੰ ਇਹ ਗੱਲ ਦੱਸ ਵੀ ਤੈਨੂੰ ਉਹਦੇ ਵਿੱਚੋਂ ਕੀਰਤਨ ਦੇ ਵਿੱਚੋਂ ਰਸ ਕਿਸ ਚੀਜ਼ ਦਾ ਆਉਂਦਾ? ਕਹਿੰਦਾ ਜੀ ਤੁਹਾਡੇ ਸਾਜ਼ਾਂ ਦੀਆਂ ਧੁਨੀਆਂ ਦਾ, ਤੁਹਾਡੇ ਸੰਗੀਤ ਦਾ, ਤੁਹਾਡੀ ਆਵਾਜ਼ ਦਾ। ਕਹਿੰਦੇ ਸ਼ਬਦ ਕਹਿੰਦੇ ਜੀ ਉਹਦਾ ਨਹੀਂ ਸਾਨੂੰ ਪਤਾ ਲੱਗਦਾ ਵੀ ਕੀ ਕਹਿੰਦੇ। ਇਹ ਹੈ ਸਿੱਖੀ ਦੀ ਕਮਜ਼ੋਰੀ। ਇਸ ਕਮਜ਼ੋਰੀ ਨੇ ਸਾਨੂੰ ਇੰਨਾ ਇਸ ਤਲ ਤੇ ਖੜਾ ਕਰ ਦਿੱਤਾ ਹੈ ਕਿ ਸ਼ਬਦ ਨਾ ਸੁਣੇ ਬਰੋਲ ਝੋਲਾ ਵੱਧ ਰਿਹਾ ਹੈ। ਇਸ ਕਰਕੇ ਗੁਰੂ ਕਿਰਪਾ ਕਰੇ, ਖਜ਼ਾਨਾ ਐਡਾ ਵੱਡਾ ਸਾਡੇ ਕੋਲ ਕਿ ਹਾਲ ਇਹ ਸਾਡਾ ਭਿੱਖਾ ਭੁੱਖਾ ਕੋ ਨਹੀਂ ਸਭ ਕੀ ਗਠੜੀ ਲਾਲ। ਭਿੱਖਾ ਜੀ ਹੋਏ ਨੇ ਭਗਤ, ਉਹ ਕਹਿੰਦੇ ਭੁੱਖਾ ਦਾ ਕੋਈ ਵੀ ਨਹੀਂ, ਸਭ ਦੀ ਗਠੜੀ ਦੇ ਵਿੱਚ ਲਾਲ ਹੈ। ਜਿਸ ਲਾਲ ਦੀ ਗੱਲ ਹੁਣੇ ਹੁਣ ਰਾਗੀ ਸਿੰਘ ਸਾਹਿਬਾਨ ਗੁਰੂ ਕੇ ਸ਼ਬਦ ਦੁਆਰਾ ਬਾਰ ਬਾਰ ਕਹਿ ਕੇ ਨੇ, ਸਾਜਨੜਾ ਮੇਰਾ ਸਾਜਨੜਾ, ਅਖੀਰਲੀਆਂ ਤੁਕਾਂ ਫਿਰ ਉਹਨੇ ਕਿਹਾ, ਗੁਰੂ ਸਾਹਿਬ ਦੀਆਂ ਉਚਾਰਨ ਕੀਤੀਆਂ ਸੁਣਾਈਆਂ ਤੁਹਾਨੂੰ। ਕਹੋ ਨਾਨਕ ਗੁਰ ਬਿਨ ਨਹੀਂ ਸੁਣਦੇ, ਹਰ ਸਾਜਨ ਸਭ ਕਹਿੰਦੇ। ਕਹਿੰਦਾ ਹੈ ਤਾਂ ਨੇੜੇ ਪਰ ਗੁਰੂ ਬਿਨਾਂ ਦਿਸਦਾ। ਇਸ ਕਰਕੇ ਆਤਮਾ ਰੂਪੀ ਲਾਲ ਸਭ ਦੇ ਕੋਲ ਹੈ। ਇਸ ਜਿਸਮ ਦੇ ਵਿੱਚ ਆਤਮਾ ਹੈ ਪਰ ਆਤਮਾ ਦੀ ਲਖਤਾ ਸਾਡੇ ਵਿੱਚ ਕਿੰਨਿਆਂ ਕਰਨ ਹੈ? ਅਸੀਂ ਤਾਂ ਜਿਸਮ ਨੂੰ ਹੀ ਆਤਮਾ ਸਮਝ ਬੈਠੇ ਹਾਂ, ਜਿਸਮ ਨੂੰ ਇਹ ਸਭ ਕੁਛ ਸਮਝੀ ਬੈਠੇ ਹਾਂ। ਪੰਜਾਂ ਤੱਤਾਂ ਦੀ ਨਾਸਵਾਨ ਦੇਹ ਨੂੰ ਅਸੀਂ ਸੱਤ ਮੰਨ ਕੇ ਚੱਲੇ ਹੋਏ ਹਾਂ। ਅਸੀਂ ਦੇਹ ਨੂੰ ਸ਼ੀਸ਼ੇ ਵਿੱਚ ਵੇਖ ਕੇ ਇਹ ਅਨੁਭਵ ਕਰਦੇ ਹਾਂ ਕਿ ਮੇਰਾ ਸਰੂਪ ਹੈ। ਇਹੀ ਤਾਂ ਵੱਡੀ ਗਲਤੀ ਹੈ ਕਿ ਤੱਤਾਂ ਦਾ ਸਰੂਪ ਹੈ, ਤੇਰਾ ਨਹੀਂ ਹੈ। ਇਸ ਦੇਹ ਤੋਂ ਪਹਿਲਾਂ ਵੀ ਸੀ ਤੂੰ, ਇਸ ਦੇਹ ਤੋਂ ਬਾਅਦ ਵੀ ਹੋਏਗਾ। ਤੇ ਉਹ ਆਤਮਕ ਸਰੂਪ ਹੋਣ ਕਰਕੇ ਉਹ ਸੱਜਣ, ਕਿਉਂਕਿ ਸ਼ਾਸਤਰਕਾਰਾਂ ਨੇ, ਸਿਧਾਂਤ ਨੇ ਚੇਤਨ ਨੂੰ ਦੋ ਥਾਂ ਤੇ ਸਮਝਾਉਣ ਵਾਸਤੇ ਦੋ ਸ਼ਬਦ ਵਰਤੇ ਹੈ। ਇਹੋ ਜਿਹੀਆਂ ਵਿਚਾਰਾਂ ਥੋੜ੍ਹਾ ਜਿਹਾ ਵਿਸ਼ੇਸ਼ ਕਰਕੇ ਧਿਆਨ ਆਉਂਦੀਆਂ ਨੇ, ਮੈਂ ਸਰਲ ਵਿਚਾਰ ਹੀ ਕਰਨੀ ਚਾਹਾਂਗਾ ਆਪ ਜੀ ਦੇ ਨਾਲ। ਇੱਕ ਹੈ ਆਪ੍ਰਬੁੱਧ ਚੇਤਨ, ਇੱਕ ਹੈ ਪ੍ਰਬੁੱਧ ਚੇਤਨ। ਜਦੋਂ ਕਿਤੇ ਗਿਆਨ ਦੀ ਗੱਲ ਸਾਨੂੰ ਕੰਨਾਂ ਵਿੱਚ ਸੁਣਨ ਵਾਸਤੇ ਮਿਲਦੀ ਹੈ, ਬੜੀ ਓਪਰੀ ਦੀ ਲੱਗਦੀ ਹੈ। ਕਾਰਨ ਕੀ ਹੈ? ਆਦਤ ਨਹੀਂ ਰਹੀ ਗਿਆਨ ਦੀ ਗੱਲ ਸੁਣਨ, ਪਚਦਾ ਨਹੀਂ। ਅਖੇ ਜੀ ਸਾਡੇ ਤਾਂ ਸਿਰ ਦੇ ਉੱਤੇ ਦੀ ਲੰਘੀ ਗੱਲ, ਕਿਉਂਕਿ ਦਿਮਾਗ 'ਚ ਤੂੜੀ ਭਰੀ ਹੋਈ ਹੈ, ਸਿਰ ਦੇ ਉੱਤੇ ਦੀ ਤਾਂ ਆਪ ਹੀ ਲੱਗਣੀ ਹੈ। ਕਥਨਾ ਕਰੜਾ ਸਾਰ ਹੈ ਤੇ ਗੁਰੂ ਸਾਹਿਬ ਨੇ ਕਿਹਾ। ਗਿਆਨ ਦੀ ਬਾਤ ਕਿਵੇਂ ਸਮਝ ਆਏਗੀ, ਗਿਆਨ ਪ੍ਰਾਪਤ ਕਿਵੇਂ ਹੋਏਗਾ? ਜਿੰਨੀ ਦੇਰ ਤੱਕ ਗਿਆਨ ਦੇ ਸਾਧਨ ਤਾਂ ਹੈ ਨਹੀਂ ਤੇਰੇ ਕੋਲ, ਤੁਹਾਡੇ ਕੋਲ ਸਾਧਨ ਹੈ, ਕੋਈ 10 ਮੀਲ ਤੇ ਆਇਆ, ਕੋਈ 20 ਮੀਲ ਤੇ ਆਇਆ, ਕੋਈ 50 ਮੀਲ ਤੇ ਆਇਆ, ਕੋਈ 100 ਤੇ ਆਇਆ ਹੋਏਗਾ। ਵਹੀਕਲ ਹੈਗੇ ਸੀ, ਸਾਧਨ ਹੈਗੇ ਸੀ, ਆ ਗਏ। ਜਿਹਦੇ ਕੋਲ ਸਾਧਨ ਨਹੀਂ ਆਏਗਾ ਕਿਵੇਂ? ਗਿਆਨ ਦੇ 4 ਸਾਧਨ ਮੰਨੇ ਨੇ, ਵੈਰਾਗ ਵਿਵੇਕ ਖਟ ਸੰਪਤੀ ਮੋਹ ਇੱਛਾ। ਅੰਤਰੰਗ ਤੇ ਬਾਹਰ ਅੰਗ ਇਹ ਗਿਆਨ ਦੇ ਸਾਧਨ ਮੰਨੇ। ਸਰਵਣ ਮੰਨਣ ਨਿਧਿਆਸਨ ਤਤ ਤੂੰ ਕਾਦਾ ਸੰਸ਼ੋਧਨ, ਇਹ ਗੱਲਾਂ ਸਾਰੀਆਂ ਹੀ ਸਾਡੇ ਸਿਰ ਦੇ ਉੱਤੇ ਦੀ ਲੰਘਣ ਵਾਲੀਆਂ, ਇਸ ਕਰਕੇ ਨਾ ਕਿ ਆਦਤ ਹੀ ਨਹੀਂ ਰਹੀ ਇਹ ਗਿਆਨ ਦੀ ਗੱਲ ਸੁਣਨ। ਤੂੰ ਸਦਾ ਸਲਾਮਤ ਨਿਰੰਕਾਰ, 4 ਵਾਰੀ ਹਰ ਰੋਜ਼ ਪੜ੍ਹਦਾ ਹਰ ਸਿੱਖ, ਪਰ ਕਦੀ ਨਹੀਂ ਵਿਚਾਰਿਆ ਕਿ ਇੱਕੋ ਗੱਲ 4 ਵਾਰ ਕਿਉਂ ਕਹੀ ਮਹਾਰਾਜ ਨੇ? ਵੇਦ ਦੇ 4 ਮਹਾਂਵਾਕ ਨੂੰ ਗੁਰੂ ਨਾਨਕ ਨੇ ਐਸਾ ਸਿਧਾਂਤ ਦਿੱਤਾ ਮੇਰੇ ਸਿੱਖ ਨੂੰ ਕਿਸੇ ਬਾਹਮਣ ਕੋਲ ਨਾ ਜਾਣਾ ਪਵੇ ਮਹਾਂਵਾਕਾਂ ਦੀ ਗੱਲ ਸੁਣਨ ਵਾਸਤੇ। ਵੇਦਾਂ ਤੋਂ ਵੀ ਉੱਚੀ ਗੱਲ ਮਹਾਰਾਜ ਨੇ ਜਪਜੀ ਸਾਹਿਬ ਦੇ ਵਿੱਚ ਕਰ ਦਿੱਤੀ। ਇਕੱਲੇ ਜਪਜੀ ਸਾਹਿਬ ਦੇ ਵਿੱਚ 83-84 ਅਲੰਕਾਰ ਹਨ। ਸਾਨੂੰ ਤਾਂ ਇਹ ਵੀ ਨਹੀਂ ਪਤਾ ਲੱਗਦਾ ਕਿ ਅਲੰਕਾਰ ਹੁੰਦਾ ਕੀ ਹੈ। ਇੱਕ ਇੱਕ ਪੌੜੀ 3-3 ਅਲੰਕਾਰ। ਕਿਤੇ ਗਰਭ ਗੰਜਨੀ ਟੀਕਾ ਪੜ੍ਹ ਕੇ ਦੇਖੋ, ਭਾਈ ਸੰਤੋਖ ਸਿੰਘ ਸਾਹਿਬ ਦਾ ਲਿਖਿਆ ਹੋਇਆ। ਪਹਿਲਾਂ ਭਾਈ ਬਾਲੇ ਦੀ ਵਾਰੀ ਆਈ ਸੀ, ਉਹਦਾ ਕਤਲ ਕਰਨ ਵਾਸਤੇ ਸ਼ਸਤਰ ਚੁੱਕੀ ਫਿਰਦੇ ਸੀ, ਹੁਣ ਭਾਈ ਸੰਤੋਖ ਸਿੰਘ ਦਾ ਗੱਲ ਘੁੱਟਣ ਵਾਲੇ ਪੈਦਾ ਹੋ ਗਏ। ਮੈਂ ਬੜਾ ਸੋਚਦਾ ਰਿਹਾ ਵੀ ਭਾਈ ਬਾਲੇ ਨੇ ਕੀ ਵਿਗਾੜ ਦਿੱਤਾ ਸੀ, ਜਿਹੜਾ ਕਹਿਣ ਲੱਗ ਗਿਆ ਵੀ ਬਾਲਾ ਤਾਂ ਹੋਇਆ ਹੀ ਨਹੀਂ, ਇਹਦਾ ਗੱਲ ਕਿਉਂ ਘੁੱਟ ਦਿੱਤਾ, ਮਰਦਾਨੇ ਦਾ ਕਿਸੇ ਨੇ ਨਹੀਂ ਘੁੱਟਿਆ। ਫਿਰ ਗੱਲ ਬੜੀ ਚਿਰੰਗ ਕਾਲ ਬਾਅਦ ਗੱਲ ਸਮਝ ਆਈ ਕਿ ਮਰਦਾਨੇ ਦਾ ਤਾਂ ਖਤਰਾ ਹੀ ਕੋਈ ਨਹੀਂ, ਖਤਰਾ ਹੀ ਬਾਲੇ ਦੇ, ਕਤਲ ਉਹਦਾ ਹੁੰਦਾ ਜਿਹਦੇ ਤੇ ਖਤਰਾ ਹੋਵੇ। ਜੇ ਬਾਲਾ ਜਿਉਂਦਾ ਤਾਂ ਜਨਮ ਸਾਖੀ ਜਿਉਂਦੀ ਹੈ, ਜੇ ਜਨਮ ਸਾਖੀ ਜਿਉਂਦੀ ਹੈ ਤਾਂ ਗੁਰੂ ਨਾਨਕ ਦਾ ਇਤਿਹਾਸ ਜਿਉਂਦਾ ਹੈ। ਜੜ ਤਾਂ ਇਤਿਹਾਸ ਦੀ ਵੱਢਣੀ ਹੈ ਤੇ ਬਾਲੇ ਨੂੰ ਮਾਰੇ ਬਿਨਾ ਵੱਢੀ ਨਹੀਂ ਜਾ ਸਕਦੀ, ਗੱਲ ਤਾਂ ਸਿਰਫ ਇਹ ਨਹੀਂ। ਜੇ ਭਾਈ ਸੰਤੋਖ ਸਿੰਘ ਨੂੰ ਇਹ ਨਾ ਕਿਹਾ ਜਾਏ ਕਿ ਇਹਨੇ ਬਾਹਮਣ ਬਾਤ ਬੁਲਾਇਆ ਤਾਂ ਬੋਲਣ ਵਾਲੇ ਦੀ ਮਹਾਨਤਾ ਕਿਵੇਂ ਪ੍ਰਗਟ ਹੋਏਗੀ। ਜਦੋਂ ਮੈਂ ਇਹ ਗੱਲ ਕਹਾਂਗਾ, ਸੰਤੋਖ ਸਿੰਘ ਨੇ ਤਾਂ ਜੀ ਬੀੜਾ ਵਟਾ ਦਿੱਤਾ ਇਤਿਹਾਸ ਦਾ, ਉਹਨੇ ਬਾਹਮਣਾਂ ਦੀਆਂ ਗੱਲਾਂ ਲਿਖ ਦਿੱਤੀਆਂ। ਭਾਈ ਸੰਤੋਖ ਸਿੰਘ ਆਹ ਲਿਖ ਦਿੱਤਾ, ਵਾਹ ਲਿਖ ਦਿੱਤਾ, ਤਿੰਗੜ ਤਿੰਗੜ ਕੇ। ਮੈਂ ਜੇ ਗੱਲ ਖਾਸ ਜੀ, ਮੇਰੀ ਰਸਮਾਂ ਤੋਂ ਉਮਰ ਦੇ ਮੁਤਾਬਕ ਸਜਦੀ ਨਹੀਂ, ਮੈਂ ਆਪਣੇ ਸ਼ਬਦਾਂ ਤੇ ਕੰਟਰੋਲ ਕਰਕੇ ਹੀ ਕਹਿ ਰਿਹਾ ਕਿ ਉਹਨਾਂ ਵੀਰਾਂ ਨੂੰ ਮਹਾਰਾਜੇ ਸਮਤ ਬਖਸ਼ੇ। ਭਾਈ ਸੰਤੋਖ ਸਿੰਘ ਬਾਰੇ ਕੱਖ ਨਹੀਂ ਪਤਾ ਹੁੰਦਾ, ਇਹੋ ਜਿਹਾ ਕੁਛ ਜਿਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਤੱਖ ਦਰਸ਼ਨ ਕੀਤੇ ਹੋਣ ਕਮਾਈ ਕਰਕੇ। ਔਰ ਫਿਰ ਭਾਈ ਸੰਤੋਖ ਸਿੰਘ ਨੇ ਕਿਤੇ ਵੀ ਗਲਤ ਨਹੀਂ ਲਿਖਿਆ ਤੇ ਸੰਪਰਦਾ ਦੇ ਵੀ ਬੈਠੇ ਤੁਹਾਡੇ ਵਿੱਚ ਗਿਆਨੀ ਸਿੰਘ ਕਹਿਣਗੇ ਵੀ ਆਹ ਕਿਹੜੀ ਗੱਲ ਕਰ ਦਿੱਤੀ, ਇੰਨਾ ਕੁਛ ਤਾਂ ਗਲਤ ਲਿਖਿਆ ਵਾ ਉਹਦੇ। ਪਰ ਮੈਂ ਜੇ ਉਹ ਕਹਿ ਰਿਹਾ ਇਹਦਾ ਜਵਾਬ ਦੇਖਾਂ, ਸੰਤੋਖ ਸਿੰਘ ਨੇ ਕਿਤੇ ਵੀ ਗਲਤ ਨਹੀਂ ਲਿਖਿਆ। ਜਿਹੜਾ ਭਾਈ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਲਿਖਿਆ ਸੀ ਉਹਦੇ ਤੇ ਹਸਤਾਖਰ ਭਾਈ ਸਾਹਿਬ ਦੇ ਲਿਆਓ, ਭਾਈ ਸਾਹਿਬ ਦਾ ਸੰਤੋਖ ਸਿੰਘ ਦਾ ਲਿਖਿਆ ਹੋਇਆ, ਮੰਨ ਲਾਂਗੇ। ਮੇਰੇ ਕੋਲ ਸਬੂਤ ਹੈ ਕਿ ਬੇਈਮਾਨ ਲੋਕਾਂ ਨੇ ਕਿੰਨੇ ਵਰੇ ਲਾ ਕੇ ਭਾਈ ਸੰਤੋਖ ਸਿੰਘ ਦਾ ਅਸਲੀ ਸੂਰਜ ਪ੍ਰਕਾਸ਼ ਲੁਕੋਇਆ ਅੰਗਰੇਜ਼ਾਂ ਦੇ ਕਹਿਣ ਤੋਂ, ਤੇ 1912 ਤੇ 1919 ਦੇ ਵਿੱਚ ਆ ਕੇ ਜਿਹੜੇ ਉਤਾਰੇ ਸਾਡੇ ਮੱਥੇ ਮਾਰੇ ਨਾ, ਤੇ ਇਹਨਾਂ ਦੇ ਵਿੱਚ ਭਾਈ ਸੰਤੋਖ, ਉਹ ਤਾਂ ਉਹਨਾਂ ਦੀ ਮਜਬੂਰੀ ਸੀ। ਭਾਈ ਸੰਤੋਖ ਸਿੰਘ ਦੀ ਰਚਨਾ ਤਾਂ ਆਉਣੀ ਸੀ ਅਸਲ ਵੀ ਇਹਦੇ ਵਿੱਚ, ਜਿੱਥੇ ਅਸਲੀ ਚਿਹਰਾ ਹੈ ਭਾਈ ਸੰਤੋਖ ਸਿੰਘ ਦਾ, ਦੋਵੇਂ ਹੱਥ ਬੰਨ ਕੇ ਨਮਸਕਾਰ ਹੁੰਦੀ ਆ ਭਾਈ ਸੰਤੋਖ ਸਿੰਘ ਨੂੰ, ਇੰਨੀ ਭਾਵਨਾ ਗੁਰੂ ਗੋਬਿੰਦ ਸਿੰਘ ਵਾਸਤੇ। ਸਤਿਗੁਰੂ ਮਹਾਰਾਜ ਸਾਹਿਬ ਦੀ ਬਖਸ਼ਿਸ਼ ਕਰਨ, ਰਲਾ ਪਾਉਣ ਵਾਲਿਆਂ ਨੂੰ ਤਾਂ ਕੋਈ ਕੁਛ ਨਹੀਂ ਕਹਿੰਦਾ, ਤੇ ਭਾਈ ਸੰਤੋਖ ਸਿੰਘ ਦੀ ਰਚਨਾ ਵਿਗਾੜ ਕੇ ਉਹ ਲਾਂਭੇ ਬੈਠੇ ਨੇ ਚੋਰ, ਤੇ ਭਾਈ ਸੰਤੋਖ ਸਿੰਘ ਨੂੰ ਲਾਂਭੇ ਮਿਲ ਰਹੇ ਨੇ। ਕਿਤੇ ਦੇਖੋ ਸਿੰਘ ਜੀ, ਮੈਂ ਇੱਕ ਬੇਨਤੀ ਕਰਦਿਆਂ ਵੀ ਗੁਰਬਾਣੀ ਅਰਥ ਭੰਡਾਰ ਦੀ ਅਖੀਰਲੀ ਪੋਥੀ 12ਵੀਂ ਪੋਥੀ ਜਿਹੜੀ ਹੈ ਉਹਦੇ ਚ 43 ਪੰਨਿਆਂ ਦਾ ਲੇਖ ਮਿਲੂਗਾ ਆਪ ਜੀ ਨੂੰ, ਬਸ ਇਕੱਲੇ ਹੀ ਬਹੁਤ ਹੈ, ਪਰ ਪੜ੍ਹ ਲਿਓ ਧਿਆਨ ਦੇ ਨਾਲ, ਸਾਰੇ ਉੱਤੇ ਮਿਲ ਜਾਣਗੇ ਉਹਦੇ। ਮੇਰਾ ਇਹ ਵਿਸ਼ਵਾਸ ਹੈ ਤੇ ਭਾਈ ਸੰਤੋਖ ਸਿੰਘ ਸਾਹਿਬ ਨੇ ਗੋਬਿੰਦ ਸਿੰਘ ਗੁਰੂ ਗਦਗਾਇ ਕੇ ਆਣ ਕੀ ਆਸ ਨਹੀਂ ਮੰਗ ਲਾਈ, ਚਾਤਰ ਕੀ ਚੀਤ ਮਹੂਰ ਮਹੂਰਟ ਸਵਾਦ ਦਾਰ ਕਵੇ ਇਹ ਪਾਈ, ਜੀਓ ਪਤੰਗ ਸਨੇਹ ਕੀ ਡੋਰ ਵਧਾ ਡਗ ਡੋਲ ਸੋ ਲਿਹੋ ਬੁਲਾਈ, ਸਿੰਧ ਹੁਤਾਸਨ ਹੈ ਭਗਤੀ ਗਤ ਮੋਹੇ ਮਾਇਆ ਕਰ ਲਿਹੋ ਬਚਾਈ, ਐ ਮੇਰੇ ਦਾਤਾ ਮੈਨੂੰ ਬਚਾਈ। ਇਹ ਭਾਈ ਸਿੰਘ ਦੀ ਰਚਨਾ ਤੇ ਸਤਿਗੁਰੂ ਮਹਾਰਾਜ ਸਾਹਿਬ ਦੀ ਬਖਸ਼ਿਸ਼ ਕਰਨ ਤੇ ਭਾਈ ਸੰਤੋਖ ਸਿੰਘ ਦੀ ਇਹ ਹੁਣ ਇਹਨਾਂ ਲੋਕਾਂ ਨੇ ਸ੍ਰੀ ਦਸਮ ਗ੍ਰੰਥ ਦਾ ਵਿਰੋਧ ਕਰਕੇ ਤਾਂ ਵੇਖ ਲਿਆ, ਪੱਲੇ ਕੱਖ ਨਹੀਂ ਪਿਆ ਗਿਆ। ਜਾਪ ਸਾਹਿਬ ਦੇ ਮੁਕਾਬਲੇ ਚ ਜਾਪ ਸਾਹਿਬ ਬਣਾ ਕੇ ਵੀ ਇਹਨਾਂ ਨੇ ਉਲ ਜਲੂਲ ਬੋਲ ਕੇ
ਟੋਰਾਂਟੋ ਚ ਬੈਠਾ ਹੈ ਕਿਸ ਤਰ੍ਹਾਂ ਦਾ ਜਾਪ ਸਾਹਿਬ ਨੇ ਨਕਲੀ ਕਹਿੰਦਾ ਇਹ ਤਾਂ ਰੇਗ ਹੀ ਬਣਾ ਸਕਦਾ ਅੱਜ ਤੱਕ ਕੋਈ ਕਵੀ ਇੱਕ ਅੱਛਰੀ ਛੰਦ ਨਹੀਂ ਬਣਾ ਸਕਿਆ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਿਨਾਂ ਸਾਡੇ ਸੰਪਰਦਾ ਦੇ ਵਿਦਵਾਨ ਤਾਂ ਕਹਿੰਦੇ ਸੀ ਬਵੰਜਾ ਕਿਸਮ ਦੇ ਛੰਦ ਸ੍ਰੀ ਦਸਮ ਗ੍ਰੰਥ ਮੈਨੂੰ ਇਹ ਪੜ੍ਹਾਇਆ ਗਿਆ ਸੰਪਰਦਾ ਚ ਪਰ ਪੰਜਾਬੀ ਯੂਨੀਵਰਸਿਟੀ ਦੇ ਵਿਦਵਾਨ ਕਹਿੰਦੇ ਨੇ ਕਹਿੰਦੇ 200 ਤੋਂ ਉੱਪਰ ਨੂੰ ਸਾਰੇ ਦਸਮ ਗ੍ਰੰਥ ਇੱਕ ਵਿਦਵਾਨ ਅੱਜ ਸੰਸਾਰ ਤੋਂ ਚਲਿਆ ਗਿਆ ਕਹਿੰਦਾ ਮੈਂ ਅੱਖਾਂ ਬੰਦ ਕਰਕੇ ਬਹਿ ਜਾਣਾ ਤੇ ਮੈਨੂੰ ਬਿਨਾਂ ਦੱਸੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਬੋਲੋ ਕਹਿੰਦਾ ਮੈਨੂੰ ਪਤਾ ਵੀ ਰੂਪ ਦੀ ਪਿੰਗਲ ਪੜਿਆ ਹੋਇਆ ਤੇ ਰੂਪ ਦੀ ਪਿੰਗਲ ਦੇ ਅਨੁਸਾਰ ਛੰਦਾਂ ਦੀ ਚਾਲ ਕੁਛ ਮਾਤਰਾ ਉਹ ਹਨ ਜਿਹੜੀਆਂ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵਰਤੀਆਂ ਕਿਸੇ ਵਿਦਵਾਨ ਨੇ ਵਰਤੀਆਂ ਨਹੀਂ ਉੱਥੋਂ ਸਿਆਣ ਆ ਜਾਂਦੀ ਹੈ ਰਚਨਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਹੁਤ ਵੱਡਾ ਖਜ਼ਾਨਾ ਤੁਹਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਦਾ ਸ੍ਰੀ ਸਰਵਲੋਕ ਪ੍ਰਕਾਸ਼ ਹੈ ਸ੍ਰੀ ਦਸਮ ਗ੍ਰੰਥ ਹੈ ਭਾਈ ਗੁਰਦਾਸ ਹੈ ਭਾਈ ਨੰਦ ਲਾਲ ਸਿੰਘ ਜੀ ਹਨ ਗੁਰ ਪ੍ਰਤਾਪ ਸੂਰਜ ਗ੍ਰੰਥ ਹੈ ਸ੍ਰੀ ਨਾਨਕ ਪ੍ਰਕਾਸ਼ ਤੋਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਤੋਂ ਲੈ ਕੇ ਬਹੁਤ ਵੱਡਾ ਖਜ਼ਾਨਾ ਹੈ ਪਰ ਭਿੱਖਾ ਕਹਿੰਦਾ ਭਿੱਖਾ ਭੁੱਖਾ ਕੋ ਨਹੀਂ ਸਭ ਕੀ ਗਠੜੀ ਲਾਲ ਬਿਨੇ ਗਠੜੀ ਖੁੱਲੇ ਤਾਹੇ ਪਿਆ ਕੰਗਾਲ ਇਹਦੇ ਤੇ ਦੋ ਦ੍ਰਿਸ਼ਟਾਂਤ ਮੈਂ ਆਪ ਜੀ ਦੇ ਨਾਲ ਸਾਂਝੇ ਕਰਦਾ ਅੱਜ ਦੇ ਮਨੁੱਖ ਨੂੰ ਇਹੀ ਆਦਤ ਪਈ ਹੋਈ ਹੈ ਜੋ ਇਸ ਦ੍ਰਿਸ਼ਟਾਂਤ ਦੇ ਵਿੱਚ ਲੰਘਰ ਹੋ ਰਹੀ ਹੈ ਕਹਿੰਦੇ ਕੋਈ ਬਾਦਸ਼ਾਹ ਸੁਣੀ ਉਹਨੇ ਆਪਣੇ ਮੰਤਰੀ ਨਾਲ ਸਲਾਹ ਕੀਤੀ ਕਹਿਣ ਲੱਗਿਆ ਵਜ਼ੀਰ ਸਾਹਿਬ ਬੜਾ ਜੀ ਕਰਦਾ ਤੀਰਥ ਯਾਤਰਾ ਕਰਨ ਨੂੰ ਪਰ ਜ਼ਿੰਮੇਦਾਰੀਆਂ ਪਾਤਸ਼ਾਹੀ ਵੀ ਇੱਕ ਕਿਸਮ ਦੀ ਬਹੁਤ ਵੱਡੀ ਬਿਮਾਰੀ ਹੈ ਵੱਡਾ ਰੋਗ ਹੈ ਮੈਂ ਸੁਤੰਤਰ ਹੋ ਕੇ ਜਾ ਹੀ ਨਹੀਂ ਸਕਦਾ ਇਸ ਕਰਕੇ ਮੈਂ ਸੋਚਿਆ ਵੀ ਤੀਰਥ ਯਾਤਰਾ ਤਾਂ ਜ਼ਰੂਰ ਕਰਨੀ ਹੈ ਪਰ ਬਾਦਸ਼ਾਹ ਬਣ ਕੇ ਹੋ ਨਹੀਂ ਸਕਦੀ ਬਾਦਸ਼ਾਹ ਨੂੰ ਆਪਣੀ ਹੱਦ ਦੇ ਅੰਦਰ ਰਹਿਣਾ ਪੈਂਦਾ ਦੂਸਰੇ ਦੀ ਹੱਦ ਵਿੱਚ ਜਾਵੇ ਦੂਸਰਾ ਬਾਦਸ਼ਾਹ ਗ੍ਰਿਫਤਾਰ ਕਰ ਸਕਦਾ ਬੰਦੀ ਬਣਾ ਸਕਦਾ ਮੈਂ ਸੋਚਿਆ ਕਿ ਮੈਂ ਭੇਸ ਬਦਲ ਕੇ ਇੱਕ ਯਾਤਰੂ ਦੇ ਰੂਪ ਵਿੱਚ ਮੈਂ ਯਾਤਰਾ ਕਰਕੇ ਆਵਾਂਗਾ ਭੇਸ ਬਦਲਾਂਗਾ ਨਾ ਮੇਰੀ ਪਰਜਾ ਨੂੰ ਨਾ ਦੂਸਰੇ ਨੂੰ ਪਤਾ ਨਹੀਂ ਚੱਲੇਗਾ ਵਜ਼ੀਰ ਬੜਾ ਸਿਆਣਾ ਸੀ ਕਹਿਣ ਲੱਗਾ ਪਾਤਸ਼ਾਹ ਮੇਰੀ ਇੱਕ ਰਾਇ ਹੈ ਕਿਉਂਕਿ ਜਿਸ ਅਹੁਦੇ ਤੇ ਮੈਨੂੰ ਤੁਸੀਂ ਲਾਇਆ ਹੋਇਆ ਹੈ ਮੈਂ ਤੁਹਾਨੂੰ ਹਰ ਵੇਲੇ ਉਹ ਰਹਿ ਰਿਹਾ ਜਿਹੜੇ ਤੁਹਾਡੇ ਪੱਖ ਵਿੱਚ ਜਾਂਦੇ ਸਿਆਣੇ ਵਜ਼ੀਰ ਰਾਜ ਚਲਾਉਂਦੇ ਹੁੰਦੇ ਨੇ ਅੱਜ ਕੱਲ੍ਹ ਰਾਜ ਦਾ ਬੇੜਾ ਬਿਠਾਉਣ ਵਾਲੇ ਇਹੋ ਜਿਹੇ ਸਲਾਹਕਾਰ ਪੈਦਾ ਹੋ ਗਏ ਪਤਾ ਉਦੋਂ ਵੀ ਲੱਗਦਾ ਜਦੋਂ ਭੂਮਿਕਾ ਹੀ ਨਿਕਲ ਜਾਂਦਾ ਕਿ ਪਹਿਲੇ ਕੱਖ ਵੀ ਨਹੀਂ ਰਿਹਾ ਇਹੋ ਜਿਹੀਆਂ ਗਲਤੀਆਂ ਕਰਾਉਣੀਆਂ ਪਛਤਾਈ ਜਾਣ ਸਿਆਣਾ ਵਜ਼ੀਰ ਸੀ ਕਹਿਣ ਲੱਗਾ ਪਾਤਸ਼ਾਹ ਜਾਓ ਤਾਂ ਸਹੀ ਪਰ ਮੇਰੀ ਰਾਏ ਹੈ ਵੀ ਕਿਤੇ ਨਾ ਕਿਤੇ ਪ੍ਰਦੇਸ਼ ਵਿੱਚ ਲੋੜ ਪੈ ਸਕਦੀ ਹੈ ਆਪਣੇ ਖਜ਼ਾਨੇ ਵਿੱਚ ਇੰਨੇ ਹੀਰੇ ਪੰਨੇ ਲਾਲ ਪਏ ਤੁਸੀਂ ਇੱਕ ਲਾਲ ਆਪਣੀ ਗਠੜੀ ਪਾਈ ਲੋੜ ਪਈ ਵਰਤ ਲਿਓ ਕਹਿਣ ਲੱਗੇ ਠੀਕ ਦੇਸ਼ ਬਦਲਿਆ ਤੁਰਿਆ ਚੋਰਾਂ ਦੇ ਗਰੋਹ ਦਾ ਇੱਕ ਮੈਂਬਰ ਮਿਲਿਆ ਉਹਨੇ ਮੱਥਾ ਦੇਖਿਆ ਉਹਨੇ ਲੁਹਾਰ ਦੇਖੀ ਉਹਨੇ ਤੋਰ ਦੇਖੀ ਉਹਨੇ ਕਿਹਾ ਵੀ ਇਹ ਬੰਦਾ ਮਾਲਦਾਰ ਹੈ ਉਹਦੇ ਮਰੇ ਮਰੇ ਤੇ ਅਗਲੇ ਪੜਾਅ ਤੇ ਇਸੇ ਗਰੋਹ ਦਾ ਇੱਕ ਹੋਰ ਬੰਦਾ ਮਿਲਿਆ ਉਹਨੇ ਇਸ਼ਾਰੇ ਨਾਲ ਪੁੱਛਿਆ ਵੀ ਕਿਵੇਂ ਹੈ ਢੱਗ ਹੈ ਉਹਨੇ ਇਸ਼ਾਰਾ ਕੀਤਾ ਹਾਂ ਹੈ ਕਹਿਣ ਲੱਗਾ ਵੀ ਦਿਖਾ ਮੈਨੂੰ ਦੇਖਿਆ ਉਹ ਕਹਿੰਦਾ ਵੀ ਠੀਕ ਹੈ ਮੇਰੇ ਪਸੰਦ ਹੈ ਇਹਦੇ ਕੋਲ ਵਾਕਈ ਕੁਛ ਹੈ ਵੀ ਤੂੰ ਇਹਦਾ ਖੜੇ ਦਾ ਹੀ ਸੌਦਾ ਕਰ ਲੈ ਮੇਰੇ ਨਾਲ ਤੂੰ ਕਿਹੜਾ ਛੱਡ ਮੈਂ ਲੁੱਟ ਲੂੰਗਾ ਜੀ ਦੱਸ ਕੀ ਲੈਣਾ ਕਹਿੰਦਾ ਜੀ 5,000 ਉਹ ਕਹਿੰਦਾ ਅੱਛਾ اگلے پڑاؤ تے گئے ایک ہور چور ملیا اونے اونوں پچھیا او ادوں بڑا سی کہندا جی پنج دا خریدیا تے پنج ہور لاؤں گا میں دس دے وچ وک گیا اخیرلے چور دے کول جا کے بادشاہ 50,000 دا مل پے گیا 50,000 دے وچ بادشاہ وک گیا ایک جادو ہے مل پیندا گیا اشارہ نال ہوندے کہ انہاں دی اپنی لینگویج ہے انہاں دی اے بڑے ماہر ہوندے نے اے جڑے لوگ نے انہاں دی تے کہانیاں سن کے بڑا حیران ہو جاندا ہے ریل دے وچ پوندا ہوندا ہے ایک بندہ بڑا گبن لگ گیا بہت پرانی گل ہے کوئی میرے خیال 30-40 سال پرانی ہوگی مجھے لگتا ہے وہ کہن لگا بھی چور پتہ نہیں کہندا کھیسا کنے کٹ لیندے کہندا ساری زندگی لنگی کہندا میرے دا کھیسے تے کدی تھیلی نہیں کہندا کدی کدے کوئی میرا پیسہ نہیں چوری ہویا وہ کول بیٹھا کہندا سردار جی والا مان نہیں کری دا ہوندا ہیں اے چنگا نہیں ہوندا کہندا چنگے نوں کی کدے ہوئے کہندا توں ہے ہی ننگ تیرے پلے کی ہے کہندا اکٹھیا نہیں وہ بھی کھوٹی ہے کہندا تین واری تے میں کٹ چکا تیرے کول ہے کی الٹے کتے جا لٹے ہو جائے گی جی کوئی اخیرلے چور نے 50,000 خرچیا سی تے ہتھ پلا ماریا اخیر نو پہنچ گئے گنگا تے پہنچ گئے تے ہن او اینا نیڑے لگیا جاتو بنے ہوئے بادشاہ دے اینا نیڑے لگیا نزدیک آ گیا میٹھیاں میٹھیاں گلاں انہاں لوکاں دی ودیا بہت پربھاوشالی ہے گلاں دا تجال ہوندا ہے جی بڑا سبب بن گیا میں سوچتا سی میں کلا چلے میں بھی یاترا کر چلیا سی تے تہاڈے ورگے نیک بندے سی ہن تاں جی انہاں دی بچ گیا اخیر نو کہن لگا جی بھی دیکھو ہن اپاں کرنا ہے شنا چور کہن لگا بھئی ہر دوار جنے ٹھگ کتے نے چور ایک گل کہندا بھی ایتھے جنے چور کتے نہیں ہیں ایتھے ٹھگی بڑی مار دے ہے تے ایتھے تا بھائی صاحب جی کہندے کئی واری کپڑی چا کے بھج جاندے جے ہور نہ کوئی ہوے اس کر کے اپاں اشنان کران گے ایک بندہ اشنان کرتا جی کپڑے کول رہو گا چور نے سوچیا بھی رستے جی تا کتے دا لگے نہیں جدوں نے کپڑے لا کے رکھ دتے پھر تا اودے وچ ہی ہوے گا نا سامان بادشاہ کہندے کہ دیکھ لو تسی پہلے نہ ہونا ہے تسی کہندا ہاں میں پہلے نہ ہونا ہے اونے کہیا بھی میں تو اودوں بعد نٹھنا ہے نا چوکے دے وچوں وہ اشنان کرن گیا تے بادشاہ نے جان کے پٹھ کر لی ادھر نو کہندا بھی ہن تے اینو مورخ نے لٹنا ہی کوئی اوکھا بھی اپنے کپڑے کرے نو منہ کر کے نہ لایا تو بھی اینا اعتبار کرے پٹھ کر لے پٹھ کر کے نہ ہی گیا نہ ہی گیا رب دا ماں لے گیا او فروڑی گیا گٹھی کا کھوڑی پلے پے اونے کیا مت تے ہاتھ ماریا 50,000 بھی گیا او پاو کرے مایا تن کارن اگلا تن بھی اٹ گیا تے کہندا پہلی بار زندگی ٹھگی کھدی ہے ہے وہ آیا اشنان کر کے کپڑے پا لے وہ کہنے لگا بھائی صاحب میں ایک گل پوچھنی ہے تمہیں بھی ویسے تو سچ بولنا بہت اوکھا ہوتا ہے یہ بڑا حوصلہ چاہیے پر مینو لگتا ہے بھی تسی کچھ اہ جی انسان لگتے ہو بھی سچ بولن چ وشواس رکھتے ہو سچ بولو گے وہ کہتے جی میں تو کدی جھوٹ بولے ہی نہیں زندگی میں تو بول دے ہی ہر ویلے میں کدے سبھاؤ کبھی جھوٹ بولن میں وشواس ہی نہیں رکھتا کہن لگا پھر میں اج زندگی میں اج تک سچ بولن وچ وشواس نہیں رکھیا جھوٹ بولن وچ رکھنا کہندا پھر تو یاترا کرن واسطے کروں میں جھوٹ دے ٹھیکیدار او کہندا یاترا کرن کرنا آیا پھٹ کے قسمت کچھ ہور کرنا آیا سی میں تاں پلے پیا نہیں کچھ بھی میں تینوں پوچھنا کہ تیرے کو کچھ ہے ہی نہیں کہ جا مینو لبیا جائے کہندا مطلب کہندا مطلب ہے چوراں دا سردار آ میرے تے بڑا مان کردے بھی جیڑا بڑے تو بڑا بھی تھنی اڑی کے آ گیا نا میں کدی نہیں چھڈیا تے لیکن میں 50,000 دا دھوکا کھا بیٹھا تینوں تے خریدیا سی 50,000 تے میں تو مینوں ننگ ٹکر گیا تیرے تے پلے کا نہیں ہے تو مینو ایک گل دس دے مینوں ہور کچھ نہیں چاہیے پیسے تاں میرے گئے کہ تیرے کول ہے ہی نہیں کچھ جاں مینوں لبیا نہیں کہندے تینوں لبیا نہیں ہے کہندا بالکل کہندا چلو یہ تاں نمان صحیح ہویا ہے کہندا پھر مینوں ایوں دس بھائی پراوا جے ہے ਤਾਂ ਕਿੱਥੇ ਲੁਕਾ ਗਿਆ? ਕਹਿੰਦਾ ਵੀ ਤੇਰਾ ਮਤਲਬ ਇਸ ਗੱਲ ਦੇ, ਕਹਿੰਦਾ ਬਹੁਤ ਵੱਡਾ, ਬਹੁਤ ਵੱਡਾ ਮਤਲਬ ਹੈ ਮੇਰੇ ਜਿਹੜੇ ਤਰੀਕੇ ਨੂੰ ਉਹਨਾਂ ਚ ਵਾਧਾ ਹੋ ਜਾਏਗਾ, ਅੱਗੇ ਤੋਂ ਕੋਈ ਤੇਰੇ ਵਰਗਾ ਟੱਕਰੂ ਮੈਂ ਧੋਖਾ ਨਹੀਂ ਖਾਣਾ। ਕਹਿਣ ਲੱਗਾ ਵੀ ਗੱਲ ਇਹ ਹੈ ਵੀ ਜਦੋਂ ਤੂੰ ਮਿਲਿਆ ਸੀ ਮੈਨੂੰ, ਪਿਛਲੇ ਪੜਾਵਾਂ ਦੇ ਵਿੱਚ ਵੀ ਮੈਨੂੰ ਤੇਰੇ ਵਰਗੇ ਮਿਲੇ ਸੀ, ਮੈਂ ਦੇਖ ਲਿਆ ਸੀ ਵੀ ਇਹ ਚੋਰ ਨੇ, ਪਰ ਤੂੰ ਸਾਰਿਆਂ ਤੋਂ ਖਤਰਨਾਕ ਲੱਗਿਆ ਮੈਨੂੰ। ਵੀ ਮੈਨੂੰ ਪਤਾ ਸੀ ਵੀ ਮਨੁੱਖ ਨੂੰ ਸਵਾਦ ਦੂਜੇ ਦੀ ਗਠੜੀ ਫਰੋਲਣ ਦਾ, ਮੈਂ ਤਾਂ ਲਾਲ ਲਪੋ ਕੇ ਤੇਰੀ ਗਠੜੀ ਵਿੱਚ ਰੱਖਿਆ ਹੈ, ਆਪਣੀ ਗਠੜੀ ਤਾਂ ਕੋਈ ਫਰੋਲਦਾ ਨਹੀਂ ਨਾ। ਫੁੱਲ ਆਪਣੀ ਗਠੜੀ ਜਿਹਨੇ ਖੋਲੀ ਉਹਦੇ ਚ ਲਾਲ ਨਿਕਲਿਆ। ਉਹਨੇ ਦੋਨੇ ਹੱਥ ਜੋੜ ਲਏ, ਕਹਿੰਦੇ ਵੀ ਅੱਜ ਤੱਕ ਧੋਖਾ ਨਹੀਂ ਸੀ ਕਦੇ ਖਾਧਾ, ਪਰ ਗੱਲ ਇਉਂ ਹੈ ਤੂੰ ਮੈਨੂੰ ਇਹ ਦੱਸਣੀ ਹੈ ਤੂੰ ਯਾਦ ਤੈਨੂੰ ਨਹੀਂ ਲਾਲ ਲਈ ਹਿਰਦੇ? ਉਹ ਕਹਿਣ ਲੱਗਾ ਮੈਂ ਬਾਦਸ਼ਾਹ। ਕਹਿੰਦਾ ਮੈਂ ਚੋਰ ਹਾਂ। ਕਹਿੰਦਾ ਵੀ ਗੱਲ ਇਹ ਹੈ ਵੀ ਜੇ ਆਪਣਾ ਈਸ਼ਵਰ ਨੇ ਮਿਲਾਪ ਕਰਾਇਆ ਤੇ ਅੱਜ ਤੋਂ ਬਾਅਦ ਇਹ ਧੰਦਾ ਛੱਡ ਦੇ, ਮੈਂ ਤੈਨੂੰ ਇੱਕ ਵਜ਼ੀਰ ਦਾ ਅਹੁਦਾ ਦੇ ਕੇ ਆਪਣੇ ਉਸ ਧਰਮੀ ਜਮਾਤ ਵਿੱਚ ਦਾਖਲ ਕਰ ਸਕਦਾ, ਇਹ ਧੰਦਾ ਛੱਡ ਦੇ। ਉਹ ਕਹਿਣ ਲੱਗਿਆ ਵੀ ਇਹ ਤਾਂ ਕਦੇ ਸੋਚੀ ਨਹੀਂ ਸੀ ਵੀ ਦੂਸਰੇ ਦੀ ਗੱਠੜੀ। ਉਹ ਕਹਿਣ ਲੱਗੇ ਇਹ ਮਨੁੱਖ ਦਾ ਸਵਾਹ ਏ ਦੂਜੇ ਦੀ ਗੱਠੜੀ ਨਹੀਂ, ਭੇਖਾ ਭੁੱਖਾ ਕੋ ਨਹੀਂ ਸਭ ਕੀ ਗੱਠੜੀ ਲਾਲ, ਬਿਨ ਇਹ ਗੱਠੜੇ ਖੁੱਲੇ ਤਾਂ ਹੀ ਪਿਆ ਚੰਗਾ। ਅੰਤ ਚ ਕਰਨ ਦੀਆਂ ਗੱਠੜੀਆਂ ਸਾਰਿਆਂ ਦੇ ਲਾਲ ਹੈ ਆਤਮਾ ਰੂਪ, ਉਹੀ ਬ੍ਰਹਮ ਗੁਰੂ ਦੇ ਵਿੱਚ ਪ੍ਰਬੁੱਧ ਚੇਤਨ ਹੋ ਕੇ ਵਰਤ ਰਿਹਾ ਹੈ ਤੇ ਉਹੀ ਚੇਤਨ ਸਿੱਖ ਦੇ ਵਿੱਚ ਆਪ੍ਰਬੁੱਧ ਚੇਤਨ ਹੋ ਕੇ ਵਰਤ ਰਿਹਾ, ਪ੍ਰਬੁੱਧ ਚੇਤਨ ਹੋ ਕਰਕੇ ਸਿੱਖਿਆ ਦੇ ਰਿਹਾ, ਆਪ੍ਰਬੁੱਧ ਚੇਤਨ ਹੋ ਕੇ ਸਿੱਖਿਆ ਲੈ ਰਿਹਾ। ਪਰ ਕਹੋ ਨਾਨਕ ਗੁਰ ਬਿਨ ਨਹੀਂ ਸੋਝਿਆ, ਗੁਰੂ ਤੋਂ ਬਿਨਾਂ ਸੋਝ ਹੀ ਨਹੀਂ ਆਉਂਦੀ, ਹਰ ਸਾਜਨ ਸਭ ਕੇ ਨਿਕਟ ਕੜਾ। ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਸ਼ ਪਿੰਡਰਾਂ ਵਾਲੇ, ਜਿਨ੍ਹਾਂ ਦੇ ਨਾਮ ਲੈਂਦਿਆਂ ਹੀ ਹਿਰਦੇ ਦੇ ਵਿੱਚ ਕਈ ਤਰ੍ਹਾਂ ਦੀਆਂ ਤਰੰਗਾਂ ਉਲਕੜਦੀਆਂ, ਉਹਨਾਂ ਦੀ ਕਮਾਈ, ਉਹਨਾਂ ਦੀ ਵਿਦਵਤਾ ਤੇ ਉਹਨਾਂ ਨੂੰ ਸੱਚਖੰਡ ਵੈਸ਼ਨਿਆਂ ਨੂੰ ਨਮਸਕਾਰ ਹੈ, ਜਿਨ੍ਹਾਂ ਦੇ ਕਥਨ ਕੀਤੇ ਹੋਏ ਰਸਨਾ ਦੇ ਅਰਥ ਮੇਰੀ ਇੱਕ ਜ਼ਿੰਦਗੀ ਦੀ ਖੁਰਾਕ ਬਣੇ। ਮਹਾਂਪੁਰਖਾਂ ਨੇ 27 ਔਰ 28ਵੀਂ ਕਥਾ, ਇਹ ਉਹਨਾਂ ਦੇ ਜੀਵਨ ਦਾ ਨਿਚੋੜ ਸੀ ਦੋ ਕਥਾ। ਉਹਦੇ ਵਿੱਚ ਵਚਨ ਇੱਕ ਮਹਾਂਪੁਰਖਾਂ ਨੇ ਇਸੇ ਪ੍ਰਕਰਨ ਦਾ, ਜਿਹੜੀ ਵਿਚਾਰ ਮੈਂ ਆਪ ਜੀ ਨੂੰ ਬੇਨਤੀ ਕਰਦਾ, ਉਹਨਾਂ ਇੱਕ ਦ੍ਰਿਸ਼ਟਾਂਤ ਦਿੱਤਾ, ਕਿਉਂਕਿ ਕੋਈ ਵੀ ਗੱਲ ਸਮਝਣੀ ਹੈ। ਵਿਚਾਰ ਸਾਗਰ ਵਾਲਾ ਕਹਿੰਦਾ ਪੰਡਿਤ ਨੇ ਤਿਲਦਾਸ, ਉਹ ਕਹਿੰਦਾ ਕੋਈ ਵੀ ਗੱਲ ਸਿੱਧ ਕਰਨੀ ਹੋਵੇ ਪ੍ਰਮਾਣਾਂ ਤੇ ਦ੍ਰਿਸ਼ਟਾਂਤਾਂ ਨਾਲ ਸਿੱਧ ਹੋਇਆ ਕਰਦੀ ਹੈ, ਹੱਥ ਨਾਲ ਕਦੀ ਕੋਈ ਗੱਲ ਸਿੱਧ ਨਹੀਂ ਹੁੰਦੀ। ਆ ਜਿਹੜਾ ਦੂਸਰਾ ਲਾਣਾ ਨਾ, ਉਹ ਹੱਥ ਨਾਲ ਹੀ ਸਿੱਧ ਕਰਨਾ ਚਾਹੁੰਦਾ, ਨਹੀਂ ਜੀ ਅਸੀਂ ਕੀ ਕਹਿੰਦੇ। ਬਹੁਤ ਸਾਲ ਹੋ ਗਏ ਮੁੱਖ ਗ੍ਰੰਥੀ ਫਤਿਹਗੜ੍ਹ ਸਾਹਿਬ ਭਾਈ ਬਲਦੇਵ ਸਿੰਘ, ਉਹਨੇ ਕਿਤੇ ਕੰਮ ਚਲੇ ਗਏ ਤੇ ਮੈਨੂੰ ਕਹਿਣ ਲੱਗੇ ਜੀ ਮੇਰੇ ਤੋਂ ਕਥਾ ਦੀ ਹਾਜ਼ਰੀ ਕਰ ਦਿਓ। ਸਾਡੇ ਇਲਾਕੇ ਦਾ ਉੱਥੇ ਇੱਕ ਪੜ੍ਹਿਆ ਲਿਖਿਆ ਬੜਾ ਚਿਹਰਾ ਮਾਰਾ ਨੇ, ਬੜਾ ਸੁੰਦਰ ਦਿੱਤਾ ਤੇ ਦਾੜੀ ਨੂੰ ਮੁਸ਼ਕਾਂ ਚੰਗੀਆਂ ਦਿੱਤੀਆਂ ਤੇ ਮੁੱਛੇ ਬੜੇ ਸੋਹਣੇ ਤੇ ਪੜ੍ਹਿਆ ਲਿਖਿਆ ਬਹੁਤ। ਉਹ ਕਥਾ ਸੁਣਦਾ ਸੀ ਤੇ ਆ ਗਿਆ ਕਮਰੇ ਦੇ ਵਿੱਚ, ਮੈਨੂੰ ਕਹਿਣ ਲੱਗਾ ਜੀ ਇੱਕ ਬੇਨਤੀ ਹੈ, ਬੜੇ ਮਿੱਠੇ ਮਿੱਠੇ ਢੰਗ ਨਾਲ ਗੱਲ ਸ਼ੁਰੂ ਕੀਤੀ, ਢਿੱਡ ਚ ਬੜੇ ਕਥਾ ਬੜੀ ਸਮਝ। ਜਦੋਂ ਕੋਈ ਇਹ ਗੱਲ ਕਰਦਾ ਮੈਂ ਸਾਰਾ ਧਿਆਨ ਉਹਦੇ ਤੇ ਲਾਉਂਦਾ ਵੀ ਇਹਦੇ ਵਿੱਚੋਂ ਕੁਛ ਹੋਰ ਵੀ ਕੱਢ ਲੈਂਦੇ, ਕਥਾ ਬੜੀ ਸੋਹਣੀ। ਪਰ ਜੀ ਇੱਕ ਗੱਲ ਹੈ, ਤੁਸੀਂ ਨਾ ਕਥਾ ਕਰਦਿਆਂ ਕਰਦਿਆਂ ਇੱਕ ਥੋੜ੍ਹਾ ਜਿਹਾ ਸ਼ਬਦ ਬੜਾ ਗਲਤ ਰੱਖਿਆ ਜੀ, ਤੁਸੀਂ ਇੱਕ ਕਹਿੰਦੇ ਹੋ ਇਹ ਤਾਂ ਬਹੁਤ ਸ਼ਬਦ ਗਲਤ ਨਿਕਲ ਜਾਂਦੇ, ਤੁਹਾਡੇ ਬਾਰੇ ਗੁਰਮੁਖੀ ਸੋਝੀ ਦਿੰਦੇ ਆ ਤੇ ਉਹ ਦੱਸੋ ਆਪਾਂ ਉਹਨੂੰ ਅੱਗੇ ਵਾਸਤੇ ਸੁਧਾਰ। ਕਹਿੰਦੇ ਜੀ ਤੁਸੀਂ ਜਦੋਂ ਸ਼ੁਰੂ ਹੀ ਕੀਤੇ ਨਾ ਉੱਥੋਂ ਗਲਤੀ ਹੋ ਗਈ। ਮੈਂ ਕਿਹਾ ਜੀ ਦੱਸ ਤਾਂ ਦਿਓ। ਕਹਿੰਦੇ ਜੀ ਤੁਸੀਂ ਮਹਿਲਾ ਕਹਿਣਾ ਸੀ, ਮਹੱਲਾ ਨਹੀਂ ਸੀ ਕਹਿਣਾ। ਮੈਂ ਕਿਹਾ ਮੈਂ ਤਾਂ ਲੱਭਦਾ ਫਿਰਦਾ ਤੇਰੇ ਵਰਗੇ, ਤੂੰ ਤਾਂ ਆਪ ਹੀ ਆ ਗਿਆ ਮੇਰੇ ਕੋਲ ਜਲ ਕੇ। ਕਿੰਨਾ ਕਸ਼ ਕਰਨਾ ਪੈਂਦਾ ਸ਼ਿਕਾਰ ਲੱਭਣ ਵਾਸਤੇ। ਆਹ ਤਾਂ ਰੱਬ ਦੀ ਮਿਹਰ ਹੋ ਗਈ ਵੀ ਅੱਜ ਦਾ ਸ਼ਿਕਾਰ ਹੀ ਮੇਰੇ ਕੋਲ ਲੈ ਜਾਂਦਾ। ਇਹ ਇੱਥੇ ਮਾਰਨਾ ਵੀ ਔਖਾ, ਲੱਭ ਕੇ ਮਾਰਨਾ ਔਖਾ। ਕਹਿੰਦਾ ਮਤਲਬ? ਮੈਂ ਕਿਹਾ ਮੈਂ ਤੈਨੂੰ ਇਹ ਪੁੱਛਦਾ, ਮਤਲਬ ਵੀ ਮੈਨੂੰ ਐਂ ਦੱਸ ਵੀ ਮਹਿਲੇ ਦਾ ਕੀ ਅਰਥ ਹੈ। ਕਹਿੰਦਾ ਇਸਤਰੀ। ਮੈਂ ਕਿਹਾ ਇਹਦਾ ਕੀ ਮਤਲਬ ਵੀ ਮਹਿਲਾ ਪੰਜਵੀਂ, ਅੱਗੇ ਕੀ ਕਰੇਗਾ? ਮਹਿਲਾ ਦੂਜੀ, ਮਹਿਲਾ ਤੀਜੀ, ਦੀ ਤੀਜੀ, ਉਸਤਰੀ ਰੱਬ ਦੀ ਦੂਜੀ ਤੀਜੀ। ਉਹ ਕਿਹੜਾ ਗਿਆਨ ਤੈਨੂੰ ਦੇ ਕਿਹੜੇ? ਮੈਨੂੰ ਤਾਂ ਪੜ੍ਹਿਆ ਲਿਖਿਆ, ਮੈਨੂੰ ਤਾਂ ਲੱਗਦਾ ਸੀ ਤੂੰ ਬਹੁਤ ਬੜਾ ਪੜ੍ਹਿਆ ਲਿਖਿਆ ਪ੍ਰੋਫੈਸਰ ਹੈ ਤੂੰ, ਆਹ ਕੰਮ ਕੀ ਕਰ ਬੈਠਾ ਤੂੰ? ਮੈਂ ਕੀ ਉਹਨੂੰ ਪਹਿਲਾਂ, ਮੈਂ ਕਿਹਾ ਥੋੜਾ ਜਿਹਾ ਕਮਾ ਲਈਏ ਪਹਿਲਾਂ ਸਾਲ ਹੋ ਗਿਆ। ਮੇਰਾ ਭਰਾ ਦਾਰਾ ਸਿੰਘ ਦੇ ਕੋਲ ਰਹਿੰਦਾ ਸੀ, ਇਹ ਧਰਮੂ ਚੱਕ ਪਿੰਡ ਸੀ ਨਾ ਦਾਰਾ ਸਿੰਘ ਦਾ, ਉਹ ਗੋਤੀ ਹੋਣ ਕਰਕੇ ਮੇਰੇ ਵੱਡੇ ਭਰਾ ਨੂੰ ਇਹੀ ਕਹਿੰਦੇ ਸੀ ਵੀ ਦਾਰੇ ਦਾ ਭਰਾ ਹੈ। ਕਿਸੇ ਨੂੰ ਨੀ ਪਤਾ ਰੰਧਾਵਾ ਪਹਿਲਵਾਨ, ਰੰਧਾਵਾ ਪਹਿਲਵਾਨ। ਉਹ ਦਾਸ ਦਾ ਵੱਡਾ ਭਰਾ ਸੀ, ਮੈਨੂੰ ਤਾਂ ਕਹਿੰਦੇ ਵੀ ਸ਼ਰਮ ਦੇ, ਮੈਂ ਉਹਦੀ ਲੱਤ ਵਰਗਾ ਵੀ ਨਹੀਂ ਹੋ ਸਕਿਆ। ਤੇ ਮੈਂ ਕਦੇ ਕਦੇ ਸਾਰੇ ਹੱਸ ਲੈਂਦੇ ਸੀ ਵੀ ਭਾਈ ਸਾਹਿਬ, ਉਹ ਕਹਿੰਦਾ ਵੀ ਛੋਟੇ ਵੀਰ ਤੂੰ ਤਾਂ ਬਹੁਤ ਕਮਜ਼ੋਰ ਰਹਿ ਗਿਆ। ਮੈਂ ਕਿਹਾ ਸਾਰਾ ਕੀ ਤਾਂ ਤੂੰ ਖਾ ਗਿਆ, ਗਰੀਬੀ ਸੀ ਘਰ ਦੇ ਵਿੱਚ। ਚਲੋ ਖੈਰ, ਉਹਨੇ ਕੀ ਕਰਨਾ ਨਾ, ਜਿਸ ਵੇਲੇ ਕੁਸ਼ਤੀਆਂ ਕਰਨੀਆਂ, ਮੈਂ ਦਾਰਾ ਸਿੰਘ ਦੇ ਪਿਤਾ ਦੇ ਆਪਣੇ ਕੰਨਾਂ ਨਾਲ ਗੱਲ ਸੁਣੀ ਆ। ਭਾਈ ਸਾਹਿਬ ਨਾਲ ਗਿਆ ਸੀ ਜਦੋਂ 1.25 ਲੱਖ ਤੇ ਏਕ ਲੜਾਓ ਫਿਲਮ ਬਣਾ ਰਹੇ ਸੀ, ਮੇਰੇ ਭਾਈ ਸਾਹਿਬ ਦਾ ਵੀ ਰੋਲ ਸੀ ਉਹਦੇ 'ਚ। ਮੈਂ ਗਿਆ ਤਾਂ ਜਿਸ ਵੇਲੇ ਭਾਈ ਸਾਹਿਬ ਗਏ ਵੀ ਬਜ਼ੁਰਗ ਬੈਠੇ ਨੇ ਪੈਰੀਆਂ ਹੱਥ ਲਾਉਣ ਵਾਸਤੇ ਗੋਡੀਆਂ 'ਤੇ, ਉਹ ਕਹਿੰਦੇ ਲੈ ਵੀ ਕਹਿੰਦੇ ਅਸਲੀ ਰੰਧਾਵਾ ਆ ਗਿਆ। ਆਪਣੇ ਪੁੱਤ ਨੂੰ ਅਸਲੀ ਰੰਧਾਵਾ ਨਹੀਂ ਸੀ ਕਹਿੰਦੇ ਉਹ ਸਰਦਾਰਾ ਸਿੰਘ ਨੂੰ, ਤੇ ਵੱਡੇ ਭਾਈ ਸਾਹਿਬ ਨੂੰ ਕਹਿੰਦੇ ਅਸਲੀ ਰੰਧਾਵਾ। ਦਾਰਾ ਸਿੰਘ ਮਾਣ ਕਰਦਾ ਜੀ ਨੇ ਜਿਹੜਾ ਉਹਨਾਂ ਨੂੰ ਚੈਰ ਨਹੀਂ ਕਰਦਾ, ਕਹਿੰਦਾ ਪਹਿਲਾਂ ਮੇਰੇ ਭਰਾ ਨਾਲ ਕੁਸ਼ਤੀ ਲੜ ਲੈ। ਉਹਨੇ ਕੀ ਕਰਨਾ ਨਾ, ਇੰਨਾ ਤੰਗ ਕਰ ਦੇਣਾ ਉਹਨੂੰ। ਉਹ ਢਹਿਣ ਨੂੰ ਤਿਆਰ ਹੁੰਦਾ ਸੀ ਵੀ ਮੇਰਾ ਖਹਿੜਾ ਛੋਟੇ, ਤੇ ਭਾਈ ਸਾਹਿਬ ਢਹਿਣ ਨਹੀਂ ਸੀ ਦਿੰਦੇ ਉਹਨੂੰ, ਵੇਚਦਾ ਉਸ ਤੇ ਕਰ ਲੈਂਦੇ। ਮੈਂ ਇੱਕ ਦਿਨ ਪੁੱਛਿਆ ਵੀ ਬਾਈ ਇਹ ਕੀ ਕਰਦੇ, ਉਹ ਤਾਂ ਢਹਿਣ ਨੂੰ ਤਿਆਰ ਰਹੇ ਸੀ। ਕਹਿੰਦੇ ਨਹੀਂ ਨਹੀਂ, ਕਹਿੰਦੇ ਅੱਗੇ ਵਾਸਤੇ ਤੰਗ ਨਹੀਂ ਕਰੂੰਗਾ। ਉਹ ਮੈਂ ਇੱਥੋਂ ਆਹ ਸਿੱਖ ਲਿਆ ਵੀ ਜਿਹੜਾ ਆਏ ਦਾ ਬੰਦਾ ਹੁੰਦਾ ਨਾ, ਥੋੜੇ ਜਿਹੇ ਪਹਿਲਾਂ ਘਸੁੰਨ ਪੇੜੇ ਯਾਦ ਕਰੋ ਸ਼ਬਦਾਂ ਦੀ, ਉਦੋਂ ਬਾਅਦ ਫਿਰ ਕਿਤੇ ਢਾਉਣ ਦੀ ਗੱਲ ਕਰੋ ਉਹਨਾਂ ਨਾਲ। ਮੈਂ ਕਿਹਾ ਜੀ, ਮੈਂ ਪਹਿਲਾਂ ਜਮੀ ਸਭ ਗੱਲ ਕੀਤੀ, ਮੈਂ ਕਿਹਾ ਜੀ ਅਸੀਂ ਤਾਂ ਆਪਣੇ ਵੱਡਿਆਂ ਦੇ ਕੋਲੋਂ ਮਹੱਲਾ ਹੀ ਸਿੱਖਿਆ। ਕਹਿੰਦਾ ਕੀ ਤੂੰ ਸਿੱਖਿਆ? ਮੈਂ ਕਿਹਾ ਜੀ ਸੰਤ ਗੁਰਬਚਨ ਸਿੰਘ ਜੀ, ਉਹ ਵੀ ਮਹੱਲਾ ਹੀ ਕਹਿੰਦੇ ਸੀ, ਉਦੋਂ ਪਹਿਲੇ ਸੀ ਜਿਹੜੇ ਸੰਤ ਸੁੰਦਰ ਸਿੰਘ, ਉਹ ਵੀ ਸੰਤ ਗਿਆਨੀ ਮੋਹਨ ਸਿੰਘ ਜੀ ਨੇ, ਤੇ ਸੰਤ ਕਰਤਾਰ ਸਿੰਘ ਜੀ, ਸਾਰੇ ਇਸ ਤਰ੍ਹਾਂ ਸੰਪਰਦਾਇ ਐਸੇ ਚੱਲੇ ਬਣਾ ਸੁਣਾ ਕੇ। ਕਹਿੰਦਾ ਇਹ ਹੋ ਸਕਦਾ ਜੀ ਉਹਨਾਂ ਨੇ PhD ਨਾ ਕੀਤੀ ਹੋਵੇ? ਮੈਂ ਕਿਹਾ ਹੋ ਨਹੀਂ ਸਕਦਾ, ਹੈ ਹੀ ਇਹ PhD ਨਹੀਂ ਐਨ ਕਰਦੇ। ਮੈਂ ਕਿਹਾ ਭਾਈ ਸਾਹਿਬ ਵੀ ਇਹ ਵੀ ਹੋ ਸਕਦਾ ਵੀ ਭਾਈ ਗੁਰਦਾਸ ਨੇ PhD ਨਾ ਕੀਤੀ ਹੋਵੇ? ਫਿਰ ਉਹਨੂੰ ਕਹਿਣਾ ਪੈ ਗਿਆ ਮੇਰੇ ਵਾਲੀ ਗੱਲ। ਕਹਿੰਦਾ ਹਾਂ ਇਹ ਵੀ ਠੀਕ ਹੈ। ਮੈਂ ਕਿਹਾ ਇਹ ਵੀ ਹੋ ਸਕਦਾ ਗੁਰੂ ਅਰਜਨ ਦੇਵ ਜੀ ਨੇ PhD ਨਾ ਕੀਤੀ ਹੋਵੇ? ਕਹਿੰਦੇ ਇਹ ਵੀ ਸਹੀ ਹੈ। ਮੈਂ ਕਿਹਾ ਵੀ ਸਾਨੂੰ ਅਨਪੜ੍ਹ ਨੂੰ ਇੱਕ ਪਾਸੇ ਰਹਿਣ ਦੇ, ਤੁਸੀਂ ਇੱਕ ਪਾਸੇ ਹੋ ਜਾਓ ਜਿਹੜੇ ਡਿਗਰੀ ਵਾਲੇ ਆ, ਸਾਨੂੰ ਰਹਿਣ ਦੇ ਅਨਪੜ੍ਹ ਨੂੰ ਇੱਕ ਪਾਸੇ। ਜਿਹੜੀ ਵਿਦਿਆ ਨੂੰ ਕਹਿੰਦੇ ਨਾ ਡਿਗਰੀਆਂ ਦੀ ਵਿਦਿਆ, ਬਈ ਮਹਾਰਾਜ ਕਿਰਪਾ ਕਰੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਾ ਕੇ ਜਦੋਂ ਮੌਕਾ ਮਿਲਦਾ ਰਹਿੰਦਾ, ਔਰ ਮੈਂ ਸਕੂਲਾਂ ਕਾਲਜਾਂ ਦੇ ਵਿੱਚ ਜੇ ਪ੍ਰਿੰਸੀਪਲਾਂ ਨੂੰ ਜਿਨ੍ਹਾਂ ਦੇ ਕੋਲ ਡਿਗਰੀਆਂ ਨੂੰ ਉਹਨਾਂ ਨੂੰ ਪੁੱਛਿਆ ਵੀ ਮੈਨੂੰ 35 ਅੱਖਰਾਂ ਦੀ ਆਵਾਜ਼ ਦੱਸ ਦਿਓ, ਮੁੱਖ ਦੇ ਵਿੱਚੋਂ ਕਿਹੜੇ ਕਿਹੜੇ ਗਲਤੀ ਸੰਕਾਰ ਨੇ, ਕਿਹੜੇ ਕਿਹੜੇ ਬੁੱਧੀ ਸੰਕਾਰ ਅੱਖਰ ਨੇ, ਕਿਹੜੇ ਕਿਹੜੇ ਕਾਲੂਆ ਸੰਕਾਰ ਨੇ, ਕਿਹੜੇ ਕਿਹੜੇ ਬੁੱਧੀ ਸੰਕਾਰ ਨੇ? ਕੱਖ ਵੀ ਨਹੀਂ ਬੋਲੇ ਨਿਕਲਦਾ। ਮੈਂ ਕਿਹਾ ਡੇਰਿਆਂ ਦੀ ਵਿਦਿਆ ਅੱਜ ਵੀ ਪਰਵਲ ਹੈ, ਸਾਨੂੰ ਤਾਂ ਚੜ੍ਹਾਇਆ ਜਾਂਦਾ ਵੀ ਆਹ ਅੱਖਰ ਇੱਥੋਂ ਨਿਕਲੇਗਾ ਤਾਂ ਸੁਣ ਬੋਲਿਆ ਜਾਏਗਾ। ਇਸ ਕਰਕੇ ਭਾਈ ਇਹ ਇੱਕ ਨਾ, ਜਿਵੇਂ ਆਹ ਜਿਹੜੇ ਦੂਸਰੇ ਲਾਣੇ ਭਾਈ ਹੈਗੇ ਨਾ, ਜਿਹੜੇ ਹੈ ਤਾਂ ਆਪਣੇ ਪਿੰਡਾਂ 'ਚ ਆਪਣੇ ਵਿੱਚੋਂ ਨਹੀਂ ਪਰਿਵਾਰਾਂ ਦੇ ਜਿਹੜੇ ਰਾਜਨੀਤਿਕ ਵੀਰ ਨੇ, ਇਹਨਾਂ ਨੇ ਇੱਕ ਸ਼ਬਦ ਹੁੰਦਾ ਅਮਰਦਾਬਾਦ ਜਿੰਦਾਬਾਦ ਮੁਰਦਾਬਾਦ, ਇਹ ਇਸੇ ਤਰ੍ਹਾਂ ਇੱਕ ਸ਼ਬਦ ਹੁੰਦਾ ਡੇਰਾਬਾਦ ਡੇਰਾਬਾਦ। ਉਹ ਗੁਰੂ ਨਾਨਕ ਜੀ ਦਾ ਡੇਰੇ ਵਾਲੇ ਸੀ, ਡੇਰਾ ਬਾਬਾ ਨਾਨਕ ਨਹੀਂ ਹੈ। ਔਰ ਗੁਰੂ ਸਾਹਿਬ ਦੇ ਥਾਂ ਥਾਂ ਤੇ ਅੱਜ ਲਿਖਿਆ ਗੁਰੂ ਨੇ ਫਲਾਣੇ ਦਾ ਡੇਰਾ ਕੀਤਾ, ਗੁਰੂ ਨੇ ਫਲਾਣੇ ਦਾ। ਉਹ ਡੇਰੇ ਤਾਂ ਸਮਝ ਲਓ, ਡੇਰੇ ਦੀ ਪਰਿਭਾਸ਼ਾ ਕੀ ਹੈ? ਡੱਡਾ ਡੇਰਾ ਇਹ ਨਹੀਂ, ਗੁਰਬਾਣੀ 'ਚ ਵੀ ਲਿਖਿਆ ਡੇਰਾ ਤਾਂ ਨਿਵਾਸ ਸਥਾਨ ਨੂੰ ਕਹਿੰਦੇ ਨੇ। ਡੇਰੇ ਦੀ ਗੱਲ ਨਹੀਂ, ਕਿਹੜੇ ਡੇਰੇ ਵਿੱਚ ਕੀ ਹੋ ਰਿਹਾ ਤੁਸੀਂ ਉਹਦੀ ਗੱਲ ਕਰੋ। ਡੇਰਾ ਵਾਰ ਵਾਰ ਮੈਂ ਕਿਹਾ ਭਾਈ ਸਾਹਿਬ ਜੀ ਵੀ ਤੁਸੀਂ ਮੈਨੂੰ ਚਲੋ ਇਹ ਤਾਂ ਹੁਣ ਤੁਸੀਂ ਗੱਲ ਕਹਿੰਦੇ ਜੀ ਇਹ ਵੀ ਗੱਲ ਠੀਕ ਹੈ। ਮੈਂ ਕਿਹਾ ਜੀ ਹੁਣ ਆਪਾਂ ਥੋੜ੍ਹੀ ਜਿਹੀ ਅਕਲ ਵਾਲੀ ਗੱਲ ਕਰ ਲਈ। ਕਹਿੰਦੇ ਜੀ ਹੁਣ ਕੀ ਅਕਲ ਵਾਲੀ ਨਹੀਂ ਸੀ ਵਿਖਾਣੀ, ਇਹ ਤਾਂ ਝਟਕਾ ਗੱਲਾਂ ਸੀ ਹੁਣ ਕੀ ਤਾਂ। ਵੀ ਮੈਨੂੰ ਇਉਂ ਦੱਸੋ ਵੀ ਮਹੱਲਾ ਸ਼ਬਦ ਕਿਹੜੀ ਭਾਸ਼ਾ ਦਾ ਪੈ ਗਿਆ ਚੱਕਰ। ਕਹਿੰਦਾ ਮੈਨੂੰ ਤਾਂ ਪਤਾ ਨਹੀਂ, ਮੈਂ ਹਾਂ ਸ਼ੰਕਾ ਕਰਨ ਦੇ ਕਦੇ ਤੈਨੂੰ ਕੀ ਕਿਹਾ ਸੀ ਵੀ ਸ਼ੰਕਾ ਕਰ ਜਾ ਕੇ ਉੱਥੇ ਵਧਾਵੇ ਵਾਲੇ ਕੋਲ, ਜੇ ਤੈਨੂੰ ਪਤਾ ਹੀ ਨਹੀਂ ਹੈ ਵੀ ਕਿਹੜੀ ਭਾਸ਼ਾ ਦਾ। ਮੈਂ ਕਿਹਾ ਇਹਨੂੰ ਬਰੀਕੀ ਤੱਕ ਜਾਏਗਾ ਤਾਂ ਮਹੱਲਾ ਸ਼ਬਦ ਹੀ ਸ਼ੁੱਧ ਹੋਏਗਾ। ਚਲੋ ਆਪਣਾ ਪ੍ਰਕਰਨ ਨਹੀਂ, ਇਹ ਮਿੰਟ ਦੱਸ ਰਹਿੰਦੇ, ਮੈਂ ਆਪਣੀ ਗੱਲ ਇਹਨੂੰ ਇੱਥੇ ਛੱਡ ਕੇ ਅੱਗੇ ਕਰ ਵਧਣਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਨੂੰ ਜੋ ਗੁਰਬਾਣੀ ਭਾਈ ਗੁਰਦਾਸ ਨੂੰ ਲਿਖਾਉਣ ਵੇਲੇ ਉਚਾਰਨ ਭੇਦ ਦੱਸੇ, ਜੋ ਗੁਰੂ ਨਾਨਕ ਤੋਂ ਗੁਰੂ ਰਾਮਦਾਸ ਸਾਹਿਬ ਤੱਕ ਚਲੇ ਆ ਰਹੇ ਸੀ, ਤੇ ਬਾਬਾ ਬੁੱਢਾ ਸਾਹਿਬ ਜੀ ਮੁੱਖ ਗ੍ਰੰਥੀ 1661 ਬਿਕਰਮੀ ਸੰਮਤ ਭਾਦਰੋਂ ਸੁਦੀ 1 ਨੂੰ ਪਹਿਲਾ ਹੁਕਮਨਾਮਾ ਹਰਿਮੰਦਰ ਸਾਹਿਬ ਵਿੱਚ ਲਿਆ, ਤੇ ਬਾਬਾ ਬੁੱਢਾ ਸਾਹਿਬ ਦੀ ਆਵਾਜ਼ ਅੱਜ ਵੀ ਮੁੱਖ ਗ੍ਰੰਥੀ ਭਾਈ ਜਗਤਾਰ ਸਿੰਘ ਜਾਂ ਦੂਸਰੇ ਸਹਾਇਕ ਗ੍ਰੰਥੀ ਸਿੰਘ ਸਾਹਿਬਾਨ, ਕਿਸੇ ਦੀ ਮਜ਼ਾਲ ਕੀ ਹੈ ਵੀ ਉੱਥੇ ਮਹਿਲਾ ਕਹਿੰਦੇ ਹਨ, ਕਿਉਂ ਨਹੀਂ ਕਹਿੰਦੇ? ਉਹ ਕਹਿੰਦੇ ਵੀ ਇਹ ਬਾਬਾ ਬੁੱਢਾ ਸਾਹਿਬ ਤੋਂ ਪਰੰਪਰਾ ਚੱਲੀ ਆ ਰਹੀ ਹੈ, ਇੱਥੇ ਮਹਿਲਾ ਨਹੀਂ, ਮਹਿਲਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਗੁਰੂ ਰਾਮਦਾਸ ਦੇ ਦਰ ਦੀ ਮਰਿਆਦਾ ਵਿਗੜਦੀ ਹੈ, ਇੱਥੇ ਮਹੱਲਾ ਹੀ ਕਿਹਾ ਜਾਊਗਾ। ਤੇ ਉੱਥੇ ਮਹੱਲਾ ਕਹਿੰਦਾ ਤੇ ਬਾਹਰ ਕੀ ਨਜ਼ਰ ਲੱਗ ਗਈ ਵੀ ਉੱਥੇ ਮਹਿਲਾ ਕਹਿਣਾ ਹੈ। ਜਦੋਂ ਦੇਖੋਗੇ ਵੀ ਕਿਹੜੀ ਭਾਸ਼ਾ ਦਾ ਸ਼ਬਦ ਹੈ, ਸੰਸਕ੍ਰਿਤ ਦੇ ਵਿੱਚ ਮਹੱਲੇ ਦਾ ਅਰਥ ਹੈ ਸਰੂਪ, ਅਰਬੀ ਦੇ ਵਿੱਚ ਮਹੱਲੇ ਦਾ ਅਰਥ ਹੈ ਪਾਤਸ਼ਾਹ। ਲੈ ਅਰਬੀ ਅਨੁਸਾਰ ਅਰਥ ਕਰੋ ਤਾਂ ਵੀ ਸਹੀ ਆਊਗਾ। ਪਹਿਲੇ ਪਾਤਸ਼ਾਹ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ, ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ। ਇਹ ਅਰਬੀ ਦੇ ਅਨੁਸਾਰ ਸੰਸਕ੍ਰਿਤ ਦੇ ਅਨੁਸਾਰ ਕਰਨਾ ਤਾਂ ਮਹੱਲੇ ਦਾ ਅਰਥ ਸਰੂਪ, ਪਹਿਲਾ ਸਰੂਪ, ਦੂਜਾ ਸਰੂਪ, ਤੀਜਾ ਸਰੂਪ, ਚੌਥਾ ਸਰੂਪ, ਪੰਜਵਾਂ ਸਰੂਪ। ਉਹ ਮੈਂ ਕਿਹਾ ਭਾਈ ਸਾਹਿਬ ਦੋ ਤੇ ਦੋ ਚਾਰ ਹੁੰਦੇ, ਤੁਸੀਂ ਪੰਜ ਕਲਕ ਦੇ ਕਰਨ ਲੱਗ ਗਏ, ਇਹ ਕਿਹੜੀ ਪੜ੍ਹਾਈ ਪੜ੍ਹਿਆ ਤੁਸੀਂ? ਵੀ ਇਸ ਦਾ ਪੰਜ ਕਰਾਂਗੇ ਦੋ ਤੇ ਦੋ। ਸਿਰ ਮਾਰ ਕੇ ਕਹਿੰਦਾ ਜੀ ਅੱਜ ਪਹਿਲੀ ਵਾਰ ਪਤਾ ਲੱਗਿਆ। ਕਹਿੰਦਾ ਮੈਂ ਤਾਂ ਮੇਲੇ ਕਹਿੰਦਾ ਰਿਹਾ ਹੁਣ ਤੁਹਾਨੂੰ, ਮੈਂ ਚੰਗਾ ਹੋਇਆ ਵੀ ਪਤਾ ਤਾਂ ਲੱਗ ਗਿਆ ਕਿ ਹਾਂ ਕਿਸੇ ਹੋਰ ਨਾਲ ਨਹੀਂ ਸਿਰ ਪਰਾਏਗਾ, ਇਹ ਫਤਿਹਗੜ੍ਹ ਸਾਹਿਬ ਦਾ ਬੱਚਾ। ਮਹਾਂਪੁਰਖਾਂ ਨੇ ਬਚਨ ਸੁਣਾਇਆ ਦਸ਼ਨਾਂਤ, ਕਹਿੰਦੇ ਵੀ ਇੱਕ ਸ਼ਾਹੂਕਾਰ ਮਰਨ ਲੱਗਿਆ, ਜਦੋਂ ਅੰਤ ਵੇਲਾ ਆਇਆ ਤਾਂ ਬੱਚੇ ਆਲੇ ਦੁਆਲੇ ਹੋ ਗਏ, ਜਿਹੜੇ ਪੁੱਤਰ ਸੀ ਕਹਿਣ ਲੱਗੇ ਜੀ ਸਾਡੇ ਵਾਸਤੇ ਸਿੱਖਿਆ ਬੱਚਾ ਸੀ, ਚਲੋ ਬੇਟੀਆਂ ਵਿਆਹੀਆਂ ਗਿਆ। ਕਹਿਣ ਲੱਗੇ ਬੇਟਾ ਬਹੁਤ ਧੰਨ ਜੋੜਿਆ ਜ਼ਿੰਦਗੀ 'ਚ, ਹੁਣ ਸੰਭਾਲ ਲਈ, ਬਹੁਤ ਕੁਛ ਕੀਤਾ। ਕਹਿਣ ਲੱਗਾ ਪਿਤਾ ਜੀ ਦੱਸੋ ਕੀ ਹੁਕਮ ਹੈ? ਕਹਿੰਦੇ ਵੀ ਤਿੰਨ ਚਾਰ ਗੱਲਾਂ ਨਾ ਤੈਨੂੰ ਇਹ ਦੱਸਣੀਆਂ ਵੀ ਉਹਨਾਂ 'ਤੇ ਅਮਲ ਕਰ। ਕਹਿੰਦੇ ਜੀ ਦੱਸੋ। ਕਹਿੰਦੇ ਵੀ ਇੱਕ ਤਾਂ ਛਾਂ ਛਾਂ ਦੇ ਵਿੱਚ ਜਾਣਾ, ਦੁਕਾਨ ਨੂੰ ਜਦੋਂ ਜਾਣਾ ਨਾ ਘਰ ਤੋਂ ਛਾਂ ਛਾਂ ਦੇ ਵਿੱਚ ਜਾਣਾ, ਉਹਨੇ ਨੋਟ ਕਰ ਲਿਆ। ਅੱਛਾ ਜੀ, ਦੂਸਰੀ ਦੂਸਰੀ ਵੀ ਜਿਹਨੂੰ ਆਧਾਰ ਦੇਣਾ ਮੁੜ ਕੇ ਲੈਣਾ ਜੀ ਉਹਦੇ ਕੋਲ। ਕਹਿੰਦਾ ਜੀ ਠੀਕ ਹੈ। ਤੀਸਰੀ ਮਿੱਠਾ ਖਾਣਾ ਹੈ। ਕਹਿੰਦਾ ਜੀ ਬਿਲਕੁਲ ਠੀਕ ਹੈ, ਮੈਨੂੰ ਵੈਸੇ ਵੀ ਬਹੁਤ ਸਵਾਦ ਆ ਮਿੱਠਾ ਠੀਕ। ਕਹਿੰਦੇ ਫਿਰ ਜੇ ਤੇਰਾ ਗੁਜ਼ਾਰਾ ਕਿਤੇ ਗਰੀਬੀ ਘਰ 'ਚ ਆਈ ਜਾਏ ਤਾਂ ਫਿਰ ਇਸ ਤਰ੍ਹਾਂ ਕਰੀ ਭਾਈ, ਜਦੋਂ ਸਵਾ ਪਹਿਰ ਦਿਨ ਚੜ ਜਾਵੇ ਨਾ ਸੂਰਜ, ਕਹਿੰਦੇ ਮਸੀਤ ਪੁੱਟ ਲਈ, ਕਹਿੰਦੇ ਉੱਥੇ ਦੇ ਖਜ਼ਾਨਾ ਨਿਕਲਿਆ ਹੋਊਗਾ। ਕਹਿੰਦਾ ਜੀ ਠੀਕ। ਜੇ ਫੇਰ ਵੀ ਨਾ ਸਰਿਆ ਫਿਰ ਥੰਮਣ ਸ਼ਾਹ ਨੂੰ ਪੁੱਛ ਲਈ ਜਾ ਕੇ, ਕਹਿੰਦੇ ਉੱਥੋਂ ਨਿਕਲਿਆ ਹੋਊਗਾ। ਠੀਕ ਹੈ, ਲਓ ਜੀ ਬਾਪੂ ਤਾਂ ਚਲਿਆ ਗਿਆ ਅਗਲੇ ਲੋਕ ਨੂੰ ਹੋਏ, ਤਾਂ ਅਗਲੇ ਦਿਨ ਤੋਂ ਹੀ ਸਾਰੇ ਬਾਜ਼ਾਰ ਦੇ ਵਿੱਚ ਕਨਾਤਾਂ ਚਾਨਣੀਆਂ ਉੱਪਰ ਲਾ ਦਿੱਤੀਆਂ ਵੀ ਛਾਂ ਛਾਂ 'ਚ ਤੁਰਨਾ, ਦੁਕਾਨ ਨੂੰ ਜਾਣਾ ਤੇ ਐਨ ਟੌਰ ਨਾਲ ਜਾਇਆ ਕਰੇ, ਛਾਂ ਛਾਂ ਦੇ ਵਿੱਚ ਜਾਣਾ ਗਿਆ ਤਾਂ ਫਿਰ ਹੀ ਜਾਣਾ। ਬਾਪੂ ਨੇ ਕਿਹਾ ਜਿਹਨੂੰ ਦੇ ਦਿੱਤਾ ਆਧਾਰ ਵਾਪਸ ਨਹੀਂ ਲਿਆ ਤੇ ਥੋੜੇ ਜਿਹੇ ਦਿਨਾਂ 'ਚ ਦੁਕਾਨ ਉੱਜੜ ਗਈ, ਕੱਖ ਵੀ ਨਹੀਂ ਰਿਹਾ। ਇਹਨੇ ਕਿਹਾ ਵੀ ਚਲੋ ਹੁਣ ਹੋਰ ਤਾਂ ਇਹਨੂੰ ਰਸੀਦ ਪੁੱਟ ਲੈਂਦੇ ਹਾਂ। ਮਿੱਠਾ ਖਾਣ ਨੂੰ ਕਿਹਾ ਸੀ, ਜਿਉਂ ਲੱਗਾ ਮਿੱਠਾ ਖਾਣ ਕੋੜੀ ਹੋ ਕੇ ਬਹਿ ਗਿਆ। ਸਾਰਾ ਫਿੱਟ ਗਿਆ ਸਰੀਰ ਤੇ ਕੌੜੇ ਪਿਣਸੀਆਂ ਨਾਲ ਭਰ ਗਿਆ, ਕਿਉਂਕਿ ਸ਼ੂਗਰ ਵੱਧ ਗਈ, ਕੌੜੀ ਚੀਜ਼ ਖਾਧੀ ਕੋਈ, ਮੱਖੀਆਂ ਭਿੜਕ ਗਈ। ਕਹਿੰਦਾ ਵੀ ਮਰ ਗਿਆ, ਹੁੰਦਾ ਇਲਾਜ ਕਰਾਉਣ ਜੋਗਾ ਵੀ ਨਹੀਂ ਰਿਹਾ, ਹੁੰਦਾ ਮਸੀਤ ਪੁੱਟਣੀ ਪਊਗੀ। ਜਾ ਕੇ ਲੱਗਿਆ ਮਸੀਤ ਪੁੱਟਣ ਤੇ ਮੁਸਲਮਾਨਾਂ ਨੇ ਢਾਲਿਆ, ਚੰਗਾ ਚਾਟਾ ਉਹਨਾਂ ਨੇ ਛਕਾਤਾ। ਹੈ ਤੂੰ ਕੌਣ ਆ ਮਸੀਤ ਨੂੰ? ਵੀ ਚਾਹੇ ਗਲਤ ਹੋਵੇ ਠੀਕ ਹੋਵੇ, ਆ ਹੁਣ ਤੱਕ ਨਾਲੇ ਸਰਕਾਰ ਇਹਨਾਂ ਦੀ ਉੱਥੇ ਨੇੜੇ ਲੜੇ ਦਿੱਤੇ ਨੇ, ਹੁਣ ਤੱਕ ਬੜੇ ਬੜੇ ਖੱਬੀ ਖਾਨ ਕਹਾਉਂਦੇ ਜਿਹੜੇ ਰਸਾਂ ਦੇ ਚੜੇ ਫਿਰਦੇ ਸੀ, ਨੇੜੇ ਲੱਗਣ ਦਿੱਤਾ? ਕਾਨੂੰਨ ਵੀ ਹੈ ਕੋਈ, ਚਲੋ ਕੌਣ ਸੱਚਾ ਕੌਣ ਝੂਠਾ ਇਹ ਨਹੀਂ ਮੇਰਾ ਮਤਲਬ। ਉਹ ਮਸੀਤ ਵਾਲੇ ਤਾਂ ਹੈ ਵੀ ਇਹ ਬੜੇ, ਉਹਨਾਂ ਸਰੋਤਰ ਸੂ ਫੇਰ ਤਾਂ ਚੰਗੀ ਤਰ੍ਹਾਂ ਚਾਰ ਬੰਦੇ ਖੜੇ, ਉਹ ਜਾਣਦੇ ਜਾਣਦੇ ਇਹਦੀ ਬਾਪ ਕੰਨੀ ਦੇਖੋ, ਕਹਿੰਦੇ ਤੇਰੇ ਬਾਪ ਕਰਕੇ ਛੱਡਦੇ ਨੀ, ਤੈਨੂੰ ਛੱਡਣੇ ਤੈਨੂੰ ਜਾਨੋਂ ਮਾਰ ਜਾਂਦੇ, ਕੁੱਟ ਕੱਟ ਕਰਕੇ ਘਰੇ ਆ ਗਿਆ। ਕਹਿੰਦਾ ਥੰਮਣ ਸਾਹਿਬ ਦਾ ਪਤਾ ਨਹੀਂ ਸੀ ਵਿਚਾਰਾ ਵੀ ਹੈ ਕਿੱਥੇ ਕਿੱਥੇ ਨਹੀਂ, ਕਹਿੰਦੇ ਚਲੋ ਪੁੱਛਾਂਗੇ ਕਿਸੇ ਨੂੰ, ਮਸੀਤ ਤੋਂ ਪੁੱਛਿਆ ਥੰਮਣ ਸਾਹਿਬ ਪੁੱਛਾਂਗੇ ਵੀ ਕੌਣ ਹੈ। ਇਹਨੇ ਨੂੰ ਇਹਦਾ ਇੱਕ ਮਿੱਤਰ ਆ ਗਿਆ ਇਹਦੇ ਪਿਓ ਦਾ, ਉਹ ਜਦੋਂ ਆਇਆ ਕਹਿਣ ਲੱਗਿਆ ਭਾਈ ਮੈਨੂੰ ਤਾਂ ਪਤਾ ਬਹੁਤ ਲੇਟ ਲੱਗਿਆ ਕਿ ਕਿਹੜਾ ਸੋਸ਼ਲ ਮੀਡੀਆ ਸੀ ਨਾਲੇ ਅਖਬਾਰ ਸੀ ਤੇ ਉੱਥੇ ਟੈਲੀਫੋਨ ਸੀ, ਉਹ ਤਾਂ ਬਹੁਤ ਦੇਰ ਬਾਅਦ ਕਿਤੇ ਪਤਾ ਲੱਗਦਾ ਹੀ ਫਲਾਨਾ ਸੂਜੀ ਚਲਿਆ ਗਿਆ, ਕਈ ਕਈ ਸਾਲਾਂ ਬਾਅਦ ਪਤਾ ਲੱਗਦਾ। ਕਹਿੰਦਾ ਵੀ ਮੇਰਾ ਮਿੱਤਰ ਸੀ ਤੇਰਾ ਪਿਓ, ਪਰ ਕਹਿੰਦਾ ਕਾਕਾ ਕੀ ਹੋ ਗਿਆ ਤੁਹਾਡਾ ਤਾਂ ਘਰ ਜਿਹੜਾ, ਉਹਦੇ ਕੋਲ ਤਾਂ ਧਨ ਬੜਾ ਕਮਾਇਆ ਸੀ ਤੇਰੇ ਪਿਓ ਨੇ। ਕਹਿੰਦਾ ਜੀ ਮੈਂ ਤਾਂ ਵਚਨ ਹੀ ਕਮਾਇਆ ਉਹਨਾਂ ਦਾ, ਪਤਾ ਨਹੀਂ ਦਿਨ ਪਰ ਦਿਨ ਕੀ ਹੋਇਆ। ਕਹਿੰਦੇ ਕੀ ਵਚਨ ਕਮਾਇਆ? ਇਹ ਬਾਪੂ ਨੇ ਕਿਹਾ ਛਾਂ ਛਾਂ ਦੇ ਜਾ ਕੇ ਤੇਰੀ ਪੱਟੀ ਮਿਸ ਹੋ ਜਾ, ਤੈਨੂੰ ਤੇਰੇ ਤਾਂ ਸਮਝ ਨਹੀਂ ਆਈ ਗੱਲ। ਓਏ ਤੇਰਾ ਬਾਪੂ ਛਾਂ ਛਾਂ ਦੇ ਜਾਂਦਾ ਸੀ, ਮੈਂ ਦੇਖਿਆ ਕਿਵੇਂ ਸੂਰਜ ਚੜ੍ਹਨ ਤੋਂ ਪਹਿਲਾਂ ਦੁਕਾਨ ਤੇ ਚਲਾ ਜਾਂਦਾ ਸੀ, ਛਾਂ ਛਾਂ ਦੇ ਵਿੱਚ ਜਾਂਦਾ ਸੀ, ਸਾਰਾ ਦਿਨ ਦੁਕਾਨ ਤੇ ਰਹਿੰਦਾ ਸੀ। ਇਹ ਤੂੰ ਤਾਂ ਜਾਦੇ ਚਾਨਣੀਆਂ ਤਾਣ ਦਿੱਤੀਆਂ, ਪਾਗਲ ਨਾ ਹੋਵੇ ਕਿਸੇ ਜ਼ਮਾਨੇ ਦਾ। ਹਾਂ ਹੋਰ ਕੀ ਕੀਤਾ? ਕਹਿੰਦਾ ਬਾਪੂ ਨੇ ਕਿਹਾ ਸੀ ਜਿਹਨੂੰ ਦੇਗਾ ਆਧਾਰ ਮੁੜ ਕੇ ਵਾਪਸ ਨਾ ਲੈ ਕੇ, ਇਹਦਾ ਤੂੰ ਤਾਂ ਉਦੋਂ ਵੀ ਪੱਟੀ ਮੇਸ ਕਰ ਦਿੱਤੀ। ਇਹਦਾ ਮਤਲਬ ਸੀ ਵੀ ਪਹਿਲਾਂ ਅਗਲੇ ਤੋਂ ਗਹਿਣਾ ਰੱਖ ਲਈ, ਮੰਗਣਾ ਨਾ ਪਵੇ, ਉਹ ਦੁੱਗਣੇ ਪੈਸੇ ਦੀ ਚੀਜ਼ ਤੇਰੇ ਕੋਲ ਹੋਊਗੀ, ਗਹਿਣਾ ਰੱਖੀ, ਪੈਸੇ ਦੇਗਾ ਗਹਿਣੇ ਰੱਖਾ ਨਹੀਂ, ਪਰ ਮੰਗਣਾ ਨਹੀਂ ਦੁਬਾਰੇ, ਮੈਂ ਨਹੀਂ ਮੰਗਿਆ ਜੇ ਵਿੱਚ। ਕਹਿੰਦਾ ਓਹੋ, ਕਹਿੰਦਾ ਵੀ ਆਸਾ ਮੈਨੂੰ ਪਤਾ ਹੀ ਨਹੀਂ ਸੀ ਕਿ ਹੋਰ। ਕਹਿੰਦਾ ਜੀ ਹੋਰ ਬਾਪੂ ਨੇ ਕਿਹਾ ਜੀ ਮਿੱਠਾ ਖਾ ਲਈ। ਕਹਿੰਦਾ ਮੇਰੇ ਤਾਂ ਫੋੜੇ ਬੜੇ ਨਿਕਲ ਆਏ। ਕਹਿੰਦਾ ਉਹ ਤੇਰਾ ਭਰਾਵਾ ਜਾ, ਮਿੱਠੇ ਦਾ ਮਤਲਬ ਸੀ ਵੀ ਪੂਰੀ ਭੁੱਖ ਲੱਗੀ ਤੇ ਰੋਟੀ ਖਾਈ, ਉਹ ਹਜਮ ਹੋ ਜਾਂਦੀ ਹੁੰਦੀ ਹੈ, ਮਿੱਠੀ ਹੁੰਦੀ ਹੈ, ਲੱਗ ਗਿਆ ਗੁੜ ਖਾਣ ਸ਼ੱਕਰ ਖਾਣ। ਮਨਮੁਖ ਚੰਚਲ ਸੇਪੋ ਸਿੱਖੀ ਉਲਟੀ ਹੋਏ, ਸਾਡਾ ਇਹ ਹਾਲ ਹੈ, ਇਹ ਸਾਡਾ ਹਾਲ ਹੈ ਜਿਹੜਾ ਇਹ ਮੈਂ ਆਪਣੀ ਗੱਲ ਕਰ ਰਿਹਾ ਤੁਹਾਡੀ ਗੱਲ। ਕਹਿੰਦਾ ਜੀ ਫਿਰ ਬਾਪੂ ਨੇ ਕਿਹਾ ਸੀ ਵੀ ਸਵਾ ਪਹਿਰ ਦੇਣ ਜਿਹੜੇ ਮਸੀਤ ਪੁੱਟ ਲਈ, ਕਹਿੰਦਾ ਮੈਨੂੰ ਤਾਂ ਪੁੱਟਿਆ ਬੜਾ ਉਹਨਾਂ ਨੇ। ਕਹਿੰਦਾ ਹੋਰ ਤੇਰੀ ਹਾਲ ਪਾਉਂਦੇ ਜਦੋਂ ਉਹਨੇ ਮਸੀਤ ਲਾਉਣ ਗਿਆ। ਕਹਿੰਦਾ ਇਹਦਾ ਮਤਲਬ, ਕਹਿੰਦਾ ਇਹਦਾ ਮਤਲਬ ਚੜੂੰਗਾ ਜਦੋਂ ਦਿਨ ਚੜਿਆ, ਕਹਿੰਦਾ ਹੁਣ ਤਾਂ ਸ਼ਾਮ ਹੋਈ ਗਈ, ਰਾਤ ਨਾਲ ਤੇਰੇ ਕੋਲੇ ਆ, ਸਵਾ ਪਹਿਰ ਦਿਨ ਚੜ ਲੈਣ ਦੇ, ਕਹਿੰਦਾ ਫਿਰ ਦੱਸੂ ਤੈਨੂੰ। ਜਦੋਂ ਸਵਾ ਪਹਿਰ ਦਿਨ ਚੜਿਆ, ਮਸੀਤ ਦਾ ਜਿਹੜਾ ਪਰਛਾਵਾਂ ਸੀ ਉਹਨਾਂ ਦੇ ਵਿਹੜੇ ਵਿੱਚ ਆਇਆ, ਕਹਿੰਦਾ ਲੈ ਵੀ ਇੱਥੋਂ ਪੁੱਟ ਲੈ। ਪੁੱਟਿਆ ਤਾਂ ਹੇਠਾਂ ਖਜ਼ਾਨਾ ਨਿਕਲਿਆ ਬਾਪੂ ਦਾ। ਇਹ ਤੂੰ ਫਿਰਦਾ ਮਸੀਤ ਤੋਂ ਆਉਂਦਾ, ਤੈਂ ਆਪਣਾ ਵਿਹੜਾ ਪੁੱਟਿਆ ਨਹੀਂ। ਕਹਿੰਦੇ ਜੀ ਫਿਰ ਹੁਣ ਐਂ ਕਰੋ ਜੀ, ਜੇ ਤਾਤਾ ਤਾਇਆ ਕਿਹਾ ਹੋਊਗਾ, ਚਾਚਾ ਜੀ ਕਿਹਾ ਹੋਊਗਾ, ਜੇ ਤਾਇਆ ਜੀ ਕੁਛ ਤਾਂ ਕਿਹਾ ਹੋਊਗਾ, ਬਾਪ ਦਾ ਮਿੱਤਰ ਜੀ। ਕਹਿੰਦਾ ਜੀ ਹੁਣ ਥੰਮਣ ਸ਼ਾਹ ਵੀ ਦੱਸ ਦਿਓ। ਕਹਿੰਦਾ ਆ ਜਾ, ਉਹ ਵੀ ਦੱਸ ਦੇਣਾ, ਥੰਮਣ ਸ਼ਾਹ ਵੀ ਦੱਸ ਦੇਣਾ। ਮਕਾਨ ਦੇ ਫਿਰਿਆ ਫਿਰਿਆ ਦੇਖਿਆ, ਸਾਰੇ ਸ਼ਤੀਰਾਂ ਦੇ ਉੱਤੇ ਉਹਨੇ ਦੇਖਿਆ ਵੀ ਵਿਚਾਲਿਆਂ ਦੇ ਮਾਰਿਆ ਹੱਥ ਉਹ ਪੋਲਾ ਦੇਖਿਆ। ਕਹਿੰਦਾ ਲੈ ਆਹ ਥੰਮਣ ਸ਼ਾਹ ਹੈ, ਇਹਦੇ ਵਿੱਚ ਤੇਰੇ ਬਾਪੂ ਦਾ ਧਨ ਹੈ। ਜਦੋਂ ਉਹਨੂੰ ਥੋੜ੍ਹਾ ਜਿਹਾ ਪਾੜਿਆ, ਉਹਦਾ ਇੱਕ ਐਵੇਂ ਜਿਵੇਂ ਥੁੰਨੀ ਦਿੱਤੀ ਹੁੰਦੀ ਹੈ ਨਾ, ਉਹਦੇ ਤੇ ਛੱਤ ਨਹੀਂ ਸੀ ਉਹਦੇ ਤੇ, ਉਹ ਤਾਂ ਐਂ ਸੀ ਖੜਾ ਕੀਤਾ, ਉਹਦੇ 'ਤੇ ਇੱਕ ਪਖੰਡ ਪਾਜ ਬਣਾਇਆ ਸੀ, ਉਹਦੇ 'ਚ ਹੀਰੇ ਪੰਨੇ ਪਤਾ ਨਹੀਂ ਕਿੰਨਾ ਧਨ ਪਿਆ। ਕਹਿੰਦਾ ਆਹ ਹੈ ਤੇਰਾ ਥੰਮਣ ਸ਼ਾਹ। ਸਾਧ ਸਿੰਘ ਜੀ ਇਹਦੇ ਅੰਤਰੀ ਭਾਵ ਦੇ ਵਿੱਚ ਮਹਾਂਪੁਰਖਾਂ ਨੇ ਬੜੀਆਂ ਗਹਿਰੀਆਂ ਗੱਲਾਂ ਕੀਤੀਆਂ। ਸ਼ਾਂਤੀ ਵਿੱਚ ਰਹਿਣਾ, ਸ਼ਾਂਤ ਦਾ ਮਤਲਬ ਕੀ ਹੈ? ਸ਼ਾਂਤੀ ਵਿੱਚ ਰਹਿਣਾ, ਸਤੋਮਈ ਵਿਰਤੀ ਵਿੱਚ ਰਹਿਣਾ। ਮਿੱਠੇ ਖਾਣ ਦਾ ਮਤਲਬ ਕੀ ਹੈ? ਮਿੱਠੇ ਖਾਣ ਦਾ ਮਤਲਬ ਹੈ ਮਿੱਠਾ ਬੋਲਣਾ, ਮਿੱਠਾ ਪਰਮਾਤਮਾ ਦਾ ਨਾਮ ਜਪਣਾ। ਨਾਮ ਪ੍ਰਭੂ ਕਾ ਲਾਗਾ ਮਿੱਠਾ ਨਾਮ, ਇਹ ਮਿੱਠਾ ਖਾਣਾ, ਇਹ ਸਾਡੇ ਬਾਪੂ ਨੇ ਕਿਹਾ। ਤੇ ਅਸੀਂ ਤਾਂ ਦੂਸਰੇ ਮਿੱਠੇ ਦੇ ਮਗਰ ਪਏ ਹੋਏ। ਜਿਹੜੀ ਚੀਜ਼ ਮਿੱਠੀ ਲੱਗਦੀ ਹੈ, ਸ਼ਬਦ ਨਹੀਂ ਮਿੱਠੇ ਲੱਗਦੇ, ਖਿਮਾ ਕਰਨੀ ਕਿਸੇ ਨੂੰ ਗੱਲ ਚੋਹ ਨਾ ਜਾਏ, ਸਾਨੂੰ ਰਾਗੀਏ ਦੇ ਗਲੇ ਮਿੱਠੇ ਲੱਗਦੇ, ਸਾਨੂੰ ਸ਼ਬਦ ਨਹੀਂ ਗੁਰੂ ਨਾਨਕ ਦਾ ਮਿੱਠਾ ਲੱਗਦਾ। ਥੋੜੇ ਨੇ ਜਿਹਨਾਂ ਦੀ ਸੁਰਤੀ ਸ਼ਬਦ ਦੇ ਨਾਲ ਚੱਲਦੀ ਹੈ ਕਿ ਸ਼ਬਦ ਕੀ ਕਹਿ ਰਿਹਾ। ਲਾਭ ਲੈਣਾ ਚਾਹੀਦਾ ਤੇ ਮਿੱਠਾ ਪਰਮਾਤਮਾ ਦਾ ਨਾਮ ਤੇ ਸਵਾ ਪਹਿਰ ਦਿਨ ਚੜ੍ਹੇ ਦੀ ਜਿਹੜੀ ਗੱਲ ਸੀ ਮਸੀਤ ਪੁੱਟ ਲੈਣੀ, ਸਵਾ ਪਹਿਰ ਆਪਣੀ ਦੇਹ ਰੂਪੀ ਮਸੀਤ ਨੂੰ ਸਵਾ ਪਹਿਰ ਸਮਾਧੀ ਚ ਰਹਿਣਾ, ਚਾਰ ਘੰਟੇ ਦਾ ਸਿਮਰਨ ਘੱਟੋ ਘੱਟ 24 ਘੰਟੇ, ਫਿਰ ਕਿਤੇ ਜਾ ਕੇ ਥੋੜੀ ਬਹੁਤ ਇਹ ਜਿਹੜਾ ਮਨ ਹੈ ਨਾ ਤਾਂ ਕਿਤੇ ਥੋੜਾ ਬਹੁਤ ਸੋਤ ਆਉਂਦਾ, ਮਨ ਕੂਟੇ ਤਾਂ ਜਮਦੇ ਤੇ ਥੰਮਣ ਸ਼ਾਹ ਤਾਂ ਭਾਈ ਸਾਰੇ ਸੰਸਾਰ ਨੂੰ ਜਿਹੜਾ ਥੰਮੀ ਖੜਾ ਹੈ ਸ਼ਾਹ ਹੈ ਜਿਹੜਾ ਸਾਰਿਆਂ ਦਾ ਸੱਜਣ ਸੱਚਾ ਪਾਤਸ਼ਾਹ ਸਿਰ ਸਹਾਂ ਦੇ ਸਾਓ ਜਿਸ ਪਾਸ ਬੈਠੇ ਹਾਂ ਸੋਹੀ ਹੈ ਸਭਨਾਂ ਦਾ ਵਸਾਓ, ਹੈ ਤਾਂ ਨੇੜੇ ਪਰ ਪਤਾ ਨਹੀਂ ਲੱਗ ਰਿਹਾ ਕਿਆ ਕਿਆ। ਇਸ ਕਰਕੇ ਭਾਈ ਅਸੀਂ ਉਲਟ ਉਲਟ ਆਪਣੀ ਮਰਜ਼ੀ ਦੇ ਅਰਥ ਕੱਢ ਗਏ ਤੇ ਅਸੀਂ ਆਪਣੀ ਅਕਲ ਨੂੰ ਮੂਹਰੇ, ਅੱਜ ਦਾ ਮਨੁੱਖ ਜਿਹੜਾ ਉਹ ਗੁਰੂ ਦੀ ਮਤ ਨੂੰ ਆਪਣੀ ਮਤ ਦੇ ਨਾਲ ਲਾਉਣਾ ਚਾਹੁੰਦਾ ਹੈ ਕਿ ਜਿੱਤ ਨੂੰ ਮੈਂ ਜਾਵਾਂ ਤੇ ਗੁਰੂ ਦੀ ਮਤ ਮੇਰੇ ਪਿੱਛੇ ਪਿੱਛੇ ਆਵੇ ਤੇ ਮੈਂ ਗੁਰੂ ਦੀ ਮਤ ਦੇ ਪਿੱਛੇ ਨਹੀਂ ਚੱਲ ਸਕਦਾ। ਨਹੀਂ ਕਿਸੇ ਦੀ ਹਿੰਮਤ ਹੈ ਵੀ ਦਸਮ ਦੀ ਬਾਣੀ ਗੁਰੂ ਗੋਬਿੰਦ ਸਿੰਘ ਦੀ ਬਾਣੀ ਹੋਈ, ਹੌਸਲਾ ਕਹੇ ਅੱਜ ਦਾ ਮਨੁੱਖ ਕਿ ਮਹਾਰਾਜ ਦੀ ਬਾਣੀ ਨਹੀਂ ਕਿਵੇਂ ਨਹੀਂ ਕਿਹਾ। ਅਸਲ ਦੇ ਵਿੱਚ ਜਿਉਂ ਜਿਉਂ ਹੁਣ ਇਸ ਵੇਲੇ ਸਾਡੇ ਕੋਲ 4-5 ਵਿਦਿਆਰਥੀ ਸ੍ਰੀ ਦਸਵੇਂ ਗ੍ਰੰਥ ਦੀ ਹੀ ਸੰਥਿਆ ਕਰ ਰਹੇ ਨੇ ਤੇ ਗੱਲ ਸਮਝ ਆਈ ਵੀ ਇਕੱਲਾ ਜਾਪ ਸਾਹਿਬ ਕਿੰਨੀ ਮਿਹਨਤ ਨਾਲ ਪੜ੍ਹਨਾ ਪੈਂਦਾ ਹੈ ਤੇ 40 ਅੰਗ ਸ੍ਰੀ ਦਸਵੇਂ ਗ੍ਰੰਥ ਦੇ ਉਹ ਬੜੇ ਬੜੇ ਖੱਬੀ ਖਾਨਾਂ ਦੀ ਬਸ ਗਾਂ ਦੇ ਅਰਬੀ ਦੇ ਸ਼ਬਦ ਉਹਦੇ ਚ ਵੀ ਇਹਨਾਂ ਨੇ ਇੱਕ ਸਿੱਧਾ ਜਿਹਾ ਰਸਤਾ ਕੱਢ ਲਿਆ ਵੀ ਜਦੋਂ ਅਸੀਂ ਕਹਿ ਦਿੱਤਾ ਨਾ ਵੀ ਦਸਮ ਗ੍ਰੰਥ ਦਾ ਬਾਹਮਣ ਵਾਦ ਹੈ, ਦਸਮ ਗ੍ਰੰਥਾਂ ਦੀ ਮਾਨ ਮੱਤ ਹੈ ਆਪਣੀ, ਨਾਲੇ ਗੁਰਮਤ ਰਹਿ ਗਈ ਰੰਗੜ ਦੀ ਲੱਤ ਉੱਤੇ ਹੈ, ਕਹਿੰਦੇ ਰੰਗੜ ਕਿਹਦੇ ਨਾ ਉਹਨੂੰ ਮੁਸ਼ਕਤ ਲੱਗ ਗਈ ਅੱਜ ਮੈਂ ਉਹ ਰਾਮ ਰਹੀਵੀ ਜੀ ਨੂੰ ਲੱਗੀ ਹੋਈ ਹੈ, ਉਹ ਚੱਕੀ ਪੀਸਦਾ ਰੋਈ ਜਾਂਦਾ ਨਾਲੇ ਹੁਣ ਇੱਥੇ ਬੁੱਬਾ ਮਾਰੀ ਜਾਂਦਾ ਤੇ ਉਹਦੀ ਉਹ ਸੇਵਕਾ ਵੀ ਉਹੀ ਦੀ ਉਸੇ ਢੰਗ ਦੇ ਨਾਲ ਚਲੋ ਇਹਨਾਂ ਦੀਆਂ ਕਾਹਨ ਇਹੋ ਜਿਹੀਆਂ ਗੱਲਾਂ ਕਰਨੀਆਂ। ਇਹਦਾ ਪਤਨ ਨਹੀਂ ਸੀ ਹੋਣਾ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਜਿਵੇਂ ਲੀਰੋ ਲੀਰ ਕੀਤੇ ਸੀ, ਅੱਜ ਰਾਮ ਰਹੀਮ ਤੂੰ ਵੀ ਲੋਈ ਲੀਰ ਹੋਇਆ ਫਿਰਦਾ, ਅੱਜ ਤੇਰੀ ਲੀਰੋ ਲੀਰ ਹੋਈ ਹੈ ਔਰ ਤੇਰੇ ਚੇਲੇ ਕਹਿੰਦੇ ਸੀ ਸਿੱਖਾਂ ਦਾ ਗੁਰੂ ਸਾਡੇ ਕਬਜ਼ੇ ਵਿੱਚ ਹੈ ਤੇ ਪੱਤਰੇ ਪੱਤਰੇ ਕਰਕੇ ਖਿਲਾਰ ਦਿੱਤੇ, ਸ਼ਰਮ ਆਉਣੀ ਚਾਹੀਦੀ ਸੀ ਇਹਨਾਂ ਨੂੰ, ਸਰਕਾਰ ਵੀ ਉਹ ਜਿਹਨਾਂ ਨੂੰ ਅਸੀਂ ਕਹਿੰਦੇ ਸੀ ਆਪਣਿਆਂ ਦੀ ਦਰਬਾਰ ਹੈ। ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਸਾਡੇ ਲਈ ਕੋਈ, ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੋ ਗਈ ਸਰਕਾਰ ਕੋਈ ਵੱਡੀ ਨਹੀਂ, ਲੀਡਰ ਕੋਈ ਵੱਡੀ ਨੂੰ, ਉੱਥੇ ਸਾਰੇ ਪੰਥ ਨੇ ਹੋ ਜਾਣਾ ਚਾਹੀਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਮਾਨ ਸਨਮਾਨ ਦੀ ਗੱਲ। ਇਸ ਕਰਕੇ ਭਾਈ ਗੁਰੂ ਕਿਰਪਾ ਕਰੇ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੀਏ, ਗਰੀਬ ਨਿਵਾਸ ਕਿਰਪਾ ਕਰੋ ਸਿੱਖੀ ਸਿਦਕ ਬਖਸ਼ੋ ਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ। ਇਹਨਾਂ ਨੇ ਇੱਕ ਸੌਖਾ ਜਿਹਾ ਰਸਤਾ ਕੱਢਿਆ ਵੀ ਜਾਪ ਸਾਹਿਬ ਪੜ੍ਹਨਾ ਇੰਨਾ ਔਖਾ ਹੈ ਤੇ ਇਹਦੇ ਨਾਲੋਂ ਸਾਰਾ ਦਸਮ ਗ੍ਰੰਥ ਕੌਣ ਪੜੂਗਾ, ਕਿਸੇ ਤੋਂ ਪੜ੍ਹਨਾ ਪਊਗਾ, ਲਓ ਜੀ ਐਂ ਕਹਿ ਦੋ ਜਿਹਦਾ ਬਾਹਮਣ ਵਾਦ ਅਸੀਂ ਤਾਂ ਨਹੀਂ ਪੜ੍ਹਦੇ, ਸੂਰਜ ਪ੍ਰਕਾਸ਼ ਦੀ ਕਥਾ ਜਿਹਨਾਂ ਨੂੰ ਆਉਂਦੀ ਨਹੀਂ ਉਹ ਕਹਿੰਦੇ ਨੇ ਬਾਹਮਣ ਵਾਦ ਹੈ, ਸਿੱਖੀ ਨਹੀਂ ਕਿਸੇ ਤੋਂ ਆਉਂਦੀ ਨਹੀਂ ਕਿ ਬਾਹਮਣ ਕੋਈ ਕਹਿ ਦੂਗਾ ਇਹ ਕਿ ਮਹਾਦੇਵ ਚੁਟਕਾ ਆਇਓ, ਵਿਸ਼ਨ ਆਪ ਹੀ ਕੋ ਠਹਿਰਾਇਓ, ਬ੍ਰਹਮਾ ਪਾਰ ਬਖਾਨਾ ਪ੍ਰਭੂ ਕੋ ਪ੍ਰਭੂ ਨੇ ਕਿਹਨੂੰ ਜਾਣਾ, ਕਹਿ ਦੂ ਕੋਈ ਬਾਹਮਣ, ਕਿਸੇ ਬਾਹਮਣ ਦੀ ਹਿੰਮਤ ਹੈ ਕਹੇ ਪੰਥ ਚੱਲਿਆ ਤਾਂ ਜਗਦੇ ਜਾਓ ਤੂੰ ਕਰੋ ਸਹਾਏ, ਇਹ ਬਾਹਮਣ ਕਹਿ ਦੂ ਗੱਲ ਨਹੀਂ ਭਾਈ, ਇਹ ਕਿਉਂ ਨਹੀਂ ਸਮਝਦੇ ਇਹਨਾਂ ਗੱਲਾਂ ਨੂੰ, ਠਾਣ ਪਇਓ ਮੈਂ ਜੋੜ ਕਰ ਬਚਨ ਕਾਲ ਸਿਧਾਏ, ਪੰਥ ਚੱਲਿਆ ਤਾਂ ਜਗਦੇ ਜਾਓ ਤੂੰ ਕਰੋ ਸਹਾਏ, ਇਹ ਬਾਪੂ ਵੀ ਕਹਿ ਸਕਦਾ ਸੀ ਕੱਲ ਦਾ ਗਾਲਾ ਜਿਹਦੇ ਸਿੱਖ ਗੁਰੂ ਕਿਰਪਾ ਕਰੇ। ਬਾਬਾ ਬਲਵਿੰਦਰ ਸਿੰਘ ਜੀ ਨਿਹੰਗ ਸਿੰਘ ਸੰਪਰਦਾ ਬੜਾ ਪੁਰਸ਼ਾਰਥ ਕਰਦੇ ਨੇ ਬਾਬਾ ਜੀ ਦਾ, ਮੈਂ ਬੜਾ ਇਹਨਾਂ ਦਾ ਤਕੀਆ ਕਲਾਮ ਹੈ ਇੱਕ ਰਾਮ ਜੀ, ਇਹ ਤਕੀਆ ਕਲਾਮ ਤੇ ਮੈਂ ਬੜੀਆਂ ਮਿਹਨਤਾਂ ਕੀਤੀਆਂ ਵੀ ਬਾਬਾ ਐਤਕੀ ਮੈਂ ਬੜਾ ਤੰਗ ਆ, ਮੈਂ ਹਜ਼ੂਰ ਸਾਹਿਬ ਦਾ ਜਿਹੜੀ 9 ਵਰਿਆਂ ਦੇ ਜੇ ਦਿਨ ਰਾਤ ਕਰਕੇ ਸਟੀਕ ਮਹਾਰਾਜ ਨੇ ਤਿਆਰ ਕਰਵਾ ਲਿਆ ਉਹਦੀ ਅਰਦਾਸ ਕਰਨੀ ਆ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ ਹਜ਼ੂਰ ਸਾਹਿਬ, ਵੀ ਮੈਨੂੰ ਥੋੜਾ ਜਿਹਾ ਅੱਠ ਤੋਂ ਜਿਹੜਾ ਤੁਸੀਂ ਅੱਠ ਤੋਂ ਨੌ ਟਾਈਮ ਦੇ ਦਿਓ। ਨਹੀਂ ਨਹੀਂ ਬਾਬਾ ਜੀ, ਜੇ ਸਾਢੇ ਅੱਠ ਕਰਦੇ ਕਰਦੇ ਫਿਰ ਬਾਬਾ ਜੀ ਕਹਿੰਦੇ ਨਹੀਂ ਜੀ। ਤੇ ਚਲੋ ਇੰਨਾ ਵੀ ਮੈਂ ਕਹਿੰਦਾ ਵੀ ਇਹ ਤਰਸ ਕਰ ਲਿਆ ਇਹਨਾਂ ਨੇ, ਕਿਉਂਕਿ ਉਧਰੋਂ ਤਿੰਨ ਪਾਲਕੀਆਂ ਚੱਲੀਆਂ ਹੋਈਆਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ, ਜਿਨ੍ਹਾਂ ਦੇ ਚੋਂ ਸਟੀਕ ਲੈ ਕੇ ਜਾਣ ਵਾਸਤੇ ਜਥੇ ਦੇ ਸਿੰਘ ਚੱਲੇ ਨੇ, ਤੇ ਆਪਣੀਆਂ ਆਪਣੀਆਂ ਡਿਊਟੀਆਂ ਇਹਨਾਂ ਨੇ ਬੱਚੀ ਦੀਆਂ। ਤੇ ਗੁਰੂ ਕਿਰਪਾ ਕਰੇ, ਜਿਸ ਥਾਂ ਤੇ ਪਰਮਾਤਮਾ ਖਲੋਵੇ ਉੱਥੇ ਖੜਨਾ ਪੈਂਦਾ। ਤੇ ਬਾਬਾ ਅਵਤਾਰ ਸਿੰਘ ਜੀ, ਸਿੰਘ ਸਾਹਿਬ ਜੀ ਜਿਨ੍ਹਾਂ ਨੇ ਦਲ ਪੰਥ, ਬਾਬਾ ਵਿਧੀ ਚੰਦ ਔਰ ਸਾਰੀਆਂ ਸਿੱਖ ਸੰਗਤਾਂ, ਬਹੁਤ ਆਪ ਜੀ ਨੇ ਪਿਆਰ ਦੇ ਨਾਲ ਤੇ ਇਕਾਗਰਤਾ ਦੇ ਨਾਲ ਸਰਵਣ ਕੀਤਾ। ਗੁਰੂ ਆਪ ਜੀ ਦੀ ਸੁਣਨ ਦੀ ਘਾਲਣਾ ਥਾਂ ਪਾਏ ਤੇ ਦਾਸ ਦੀਆਂ ਭੁੱਲਾਂ ਚੁੱਕਾਂ ਗੁਰੂ ਜੀ ਕਿਰਪਾ ਕਰਕੇ ਮਾਫ਼ ਬਖਸ਼ਣ। ਆਪ ਅੱਜ ਤੱਕ ਤੇ ਐਸਾ ਯੁੱਗ ਹੈ ਵੀ ਪੂਰੇ ਸੰਸਾਰ ਵਿੱਚ ਤੁਹਾਡੀ ਇੱਥੇ ਦੀ ਗੱਲ, ਇੱਥੇ ਦਾ ਇਕੱਠ ਪੂਰੇ ਸੰਸਾਰ 'ਚ ਦਿਖ ਰਿਹਾ ਇਸ ਵੇਲੇ, ਨਾਲ ਦੀ ਨਾਲ ਤੁਹਾਨੂੰ ਸਾਰੇ ਦੇਖ ਰਹੇ ਨੇ। ਇਹਨਾਂ ਸਿੰਘਾਂ ਨੇ ਬੜਾ ਉਪਰਾਲਾ ਕੀਤਾ ਹੋਇਆ, ਗੁਰੂ ਕਿਰਪਾ ਕਰੇ ਇਹਨਾਂ ਦੀ ਵੀ ਘਟਨਾ ਵਾਲਾ ਖਾਣ ਪਾਉਣ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਬਲੋਕ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।